4196 Kothra Road, just south of 401 on Kothra. आज डॉलर का रेट 206 रुपए आज का रेट है और मेगा मनी एक्सचेंज का नंबर 9052794754 या आप उनके सेल पे कॉल कर सकते हैं 416937 मेगा। ये तो आपको अमेरिका के मेगा से भी याद रहेगा। हमारे आज के प्रोग्राम को केपी एंड आर तंदूरी गिल्ड ने भी ताबन दिया। रेस्टोरेंट सारे वही, हर रेस्टोरेंट पे नारी भी है, पाए भी हैं। इसके अलावा आपको बिरयानी भी मिलती है, इसके अलावा आपको दालें भी मिलती हैं। द ब्यूटी अबाउट केपी एंड आर तंदूरी ग्रिल की कि यहां अगर आपने ऑल डे ब्रेकफास्ट करना है तो तिलों वाले नान लीजिएगा, साथ में आप फ्राइड एग ले सकते हैं या साथ में आप नहारी ले सकते हैं, साथ में आप पाए भी ले सकते हैं ऑल डे ब्रेकफास्ट, या फिर तंदूरी नान के साथ आप चने नान चने इनके ट्राई कीजिएगा। दिस इज वेरी, यानी अपनी दावत कीजिएगा और सोचिए एग्जैक्टली, फीडबैक भी जरूर दीजिए, हमें भी जरूर दीजिएगा। नीला गुंबद लाहौर पे जो आपने नान चने खाए, मेरा ख्याल है मैं आप हम में से हर आदमी, इवन जो लोग अनारकली भी गए तो बाहर निकले तो नीला गुंबद के नान चने जरूर खाए, तो आप ट्राई कीजिएगा। या फिर चबुर्जी में भी इसी इन्हीं की ब्रांच थी जिन्होंने नीला गुंबद पे थी अनारकली के साथ, तो वो इनके जो बड़े मजे के हैं। केटरिंग या टेक आउट डाइन इन के लिए आप 11 टॉन्टन रोड ओशवा में हैं तो आप जरूर जाइएगा। बहुत शुक्रिया मेरे बहुत अच्छे एक दो भाइयों का जिन्होंने मुझे वीकेंड पे कॉल करके राजा बादशाह का नंबर दिया। राजा बादशाह ऑल स्टेट के साथ हैं और राजा बादशाह जो पिकरिंग का ऑफिस है उसको लीड करते हैं। आपसे रिक्वेस्ट है कि जैसे कल मुझे किसी ने कॉल किया, उन्होंने कहा कि ही इज नॉट पिकिंग अप द फोन, आई सेड माइट बी ही टेक्स कॉल 7 डेज अ वीक। आप टेक्स कर दीजिएगा, मैं आपको यकीन दिलाती हूं कि वो आपको सर्विस बहुत अच्छी देंगे। गाड़ी और घर की इंश्योरेंस के लिए राजा बादशाह 6472903773। अरहम बिल्डर्स एंड रेनोवेटर्स का मैं लाजमी जिक्र करना चाहती हूं कि अगर आप अपने घर में किसी किस्म की रेनोवेशन करना चाहते हैं, बेसमेंट का एडिशन करना चाहते हैं, साइड एंट्रेंस, अरहम बिल्डर्स एंड रेनोवेशंस उनके लिए कोई काम भी छोटा बड़ा नहीं, यानी आपकी रेनोवेशन से लेके एक्सटेंशन से लेके घर का फेस से लेके अगर आपने पूरा का पूरा घर भी बनवाना है तो दे हैव टेरियन की वारंटीज भी इनके पास हैं। अरहम बिल्डर्स एंड रेनोवेटर्स, बेसमेंट हार्डवुड, किचन एक्सटेंशन, किचन की रेनोवेशन। नदीम साहब का नंबर 416-841-5825 चंद एक टॉप ऑफ टावर। अली जफर का भी डेफिनेटली पैगाम देना चाहते हैं कि अली जफर के शो के लिए फिलहाल टिकट्स अवेलेबल हैं और मेरे पास बल्कि उनके ऑडिटोरियम की पूरी सीट्स हैं। $29 की टिकट्स तो बहुत कम रह गई हैं, 49 और 69 की टिकट्स अभी बहुत सारी हैं और क्लियर व्यू के लिए जितनी जल्दी आप ले लें उतना अच्छा है। आमिर शमसी का मैं आपको नंबर देती हूं 4166627861। टिकट मास्टर पे भी आप जा सकते हैं या मसूद भाई वेरी हार्ड वर्किंग मैन, जामिया रियाजुल जन्ना के साथ होते हैं और ये उनका प्रोजेक्ट बहुत खूबसूरत है, ग्रीन डोम इस्लामिक स्कूल्स के लिहाज से है, जो कि यहां के करिकुलम को यहां के स्कूल्स के साथ उन्होंने लिंक किया है। अलॉन्ग विद दैट जाहिर है आपको एक जो रिलीजन की तालीम हमें चाहिए वो भी, जनाब बदीउद्दीन सोहरवर्दी के इस ख्वाब को शर्मिंदा ताबीर करने के लिए एक स्कूल इनका बन गया है जो कि कैलगरी में है एंड दे आर मेकिंग 2 स्कूल हियर इन टोरंटो, एक एनकास्टर में और एक मिल्टन में। टिकट के लिए जनाब मसूद साहब का भी नंबर ले लीजिए 4169042046 और अगर आप इस इवेंट को स्पॉन्सर करना चाहते हैं तो भी आप उनको कॉल कर सकते हैं।
टॉप ऑफ द ईयर का ब्रेक है, प्रोग्राम में वापस आते हैं। स्टूडियो का नंबर 4166201778।
यू आर लिसनिंग टू WTOR 770 AM यंगस्टाउन टोरंटो।
अपने प्यारों को पैसे भेजें लैम फाई के साथ अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। LAMFI LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए LAMFI.com LEMFI.com
ट्रक सर्विसिंग खेते विच ओंटारियो दा मोहरीना क्विक ट्रक ल्यूब तुसी एक ट्रक चलाने जा फ्लीट हैगी जे तो हाडा टाइम वैल्यू रखदा अपॉइंटमेंट भी लोड नहीं फर्स्ट कम फर्स्ट सर्व्ड स्टेट ऑफ द आर्ट फैसिलिटी ट्रेन्ड टेक्नीशियंस राही बेस्ट हाई ग्रेड ऑयल्स फिल्टर्स इंजन भी जान बदाउंदे होर की चाहिदा तीन लोकेशन तो तुहाडी सेवा करदे QTL एग्जिट 268 हाईवे 401 कैम्ब्रिज एग्जिट 579 हाईवे 401 नापनी एग्जिट 5 QEW फोर्ट एरी सर्विस और क्वालिटी विच सब तो प्रमुख ना QTL 5196220660 जो आवे सो राजी जावे
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुर सिखाओ ना
हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बाशक 6472903773 6472903773
Canadian Society of Peace and Relief
and Green Dome Islamic Schools Project के तहत
पेश करते हैं mesmerizing spiritual Sufi Qawwali evening with Ali Zafar
सलाम जो आपकी रूह में
सलाम मई भुजिये मात Paramount Fine Food Center 5500 Rose Cherry Place in Mississauga
visit ticketmaster.ca
sponsorship या फिर टिकट के लिए कॉल कीजिए direct Amit Shamsi 416662 7861 या फिर 416-904-2046
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 905-874-7171
Petro Canada pesh kar de Juron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di kargozari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur UTL बल्ले बल्ले अनूठा साख
हाउ सीट महल दे स्वाद दियारो दुनिया होई दीवानी हो शुद्ध खोए दी जे मिठी आई रज रज के तुसी खानी नॉन वेज ते वेज फूड दा स्वाद बड़ा तूफानी साडे स्वीट महल दा लबड़ा नी कोई सानी
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਕੰਗ ਜੀ ਨੂੰ 416-679-9991 ਤੇ 416-679-9191
ट्रक ड्राइवर भाइयों अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट सफर बिजनेस का हो या शौक का वर्ल्ड वाइड ई सिम डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उम्रे के लिए वीवो टेली के साथ हमेशा रहो ऑनलाइन दूर दराज इलाका कोई प्रॉब्लम नहीं घर हो या केबिन वीवो टेल की हाई स्पीड इंटरनेट चलती है दुनिया के किसी भी कोने में विजिट करें vivotel.com या कॉल करें 416-243-9836 कनेक्शन आपका दुनिया के साथ
लीसा की याद नहीं आई तुझे जसी
की लीसा कॉस्मेटिक्स लाए हैं स्प्रिंग वेयर हाउस सेल खास आपके लिए परफ्यूम स्किन केयर मेकअप हेयर केयर डिजाइनर सनग्लासेस चॉकलेट्स और भी बहुत कुछ विद मेगा सेविंग्स अप टू 80% ऑफ डील्स ऑन ऑल योर फेवरेट वर्ल्ड फेमस ब्रांड्स जैसे टॉम फोर्ड वर्साचे अरमानी हजारो एंड मोर आपको आना है 135 कॉमर्स वैली ड्राइव ईस्ट मार्कम हाईवे 404 और 407 के बेहद करीब सेल चलेगी अप्रैल 18 से मई 10 तक परफेक्ट फॉर मदर्स डे गिफ्टिंग लीसा वेयर हाउस सेल विजिट लीसा कॉस्मेटिक्स.com
نوبل فریش فوڈ. جی ہاں, سستی اور بہترین گروسری کے لیے نوبل فریش فوڈ. طاہر میاں, میاں سپر مارکیٹ والے, انبیٹیبل ڈیلز, ریٹیل یا پھر ہول سیل. تالے 349 چار پاؤنڈز, ایکسٹرا لانگ باسمتی چاول 100% گارنٹی 899 10 پاؤنڈز. جون سا مینگو جوس آزمائش شرط ہے. تازہ سبزیاں, آٹا, چاول, دال, مسالہ جات اور ڈرائی فروٹس. نوبل فریش فوڈ, دو لوکیشن, 20 کلنگن ڈرائیو ان برامپٹن. اس کے ساتھ آپ کو سیکنڈ لوکیشن ملے گی ایئرپورٹ اینڈ سینٹر روڈ کے سیکشن پہ. نوبل فریش فوڈ.
قرضے سے نجات کے لیے ایک ہی نام, محمد صدیق. آل دا سولوشن, پرسکون زندگی اور کریڈٹرز کی کال سے چھٹکارا.
محمد صدیق آل ڈیٹ سولوشن, بینکرپسی, انسالوینسی, کنسالیڈیشن کرتے ہیں اپ ٹو 80%. محمد صدیق آپ کے لیے کام کرتے ہیں. پرسکون زندگی, اچھی صحت اور لمبی عمر کی ضامن. اپنی زندگی کو پرسکون کرنے کے لیے, قرضوں سے پاک کرنے کے لیے رابطہ کیجیے محمد صدیق 416-671-0577.
کیا بات ہے بیٹے, بڑی آواز نظر آ رہی ہے.
ابو جان, خدا کا واسطہ, اس گاڑی سے تو دوسرے ایک گدا گاڑی خریدتے, ہر موڑ پہ رک جاتی ہے.
اور بچے پریشان کیوں ہوتی ہو؟ لاؤ گاڑی کی چابی دو, ابھی لے کر جاتا ہوں پریمیم آٹو رپیئر. گاڑی کی نبض دیکھ کر خرابی کی جڑ تک پہنچ جائیں گے.
میری سہیلی نے بھی کہا تھا,
وہاں پر کولنگ سسٹم, انجن ٹیون اپ, چار ویل, کمپیوٹر بیلنس, بریک, نئے اور پرانے ٹائر, ساؤتھ آئل فلٹر, مفت میں چینج, اسٹارٹر, آلٹرنیٹر گارنٹی کے ساتھ ٹھیک کرتے ہیں. بس اس کے بعد تمہاری گاڑی فر فر بھاگے گی. اس کی میلوک ڈرائیو ریٹوبیکو, ٹیلی فون 416-747-6800.
اب مارگیج کی پریشانی ہوئی ختم, کی اسٹون فائنینشل ایکسپرٹ کے ساتھ. کمرشل مارگیج, ریزیڈینشل مارگیج, پرائیویٹ مارگیج, کنسٹرکشن مارگیج, ری فائنینس, رینیول, سیلف امپلائڈ اور سیکنڈ مارگیج, آل یور مارگیج سولوشنز. کی اسٹون فائنینشل ایکسپرٹ کی جیسمین پرمار سے آج ہی کانٹیکٹ کیجیے. ان کے پاس ہے مارگیج انڈسٹری میں سالوں کا تجربہ اور آپ کی مارگیج کا آسان حل. جیسمین پرمار, پرنسپل بروکر. کال ٹوڈے 647-923-5659, 647-923-5659. اسپیک یور لینگویج, انگلش, پنجابی اینڈ ہندی. لائسنس نمبر 13654.
گرل ان ہارٹ, مسز ساگا میں آرڈر وایا فون. عمران بھائی کو کال کریں.
انتہائی لذیذ بریانی کھانا ہو یا پھر کڑھائی کھانا ہو یا پھر سٹیکس کو انجوائے کرنا ہے تو آپ آرڈر پلیس کیجئے 9054058383. گرل ان ہارٹ.
جی صاحب, پروگرام دے وچ اسی تھانوں خوش آمدید کہنے ہیں. سشیل دوسان جی انڈیا دیاں خبراں دے نال ساڈے نال شامل ہون گے. اف کورس اس وقت 15 سال دے بعد جڑا پانسا پلٹیا ہے اور ممتا بینرجی اے ویری سٹرانگ وومن رولڈ فار اراؤنڈ 15 ایئرز, اور مغربی بنگال دے وچ ایک عورت دا اقتدار 15 سال دے بعد شکست دے کنارے تے کس طرح پہنچیا, ایدے بارے چ آئی تھاٹ کہ میں ظاہر نیوز اسی جڑیاں انٹرنیشنل میڈیا تو ہی لینے ہیں. میں پاکستان دی تو یہ خبر نہیں سی کور کرنی, بی بی سی تو کور کرنی سی, بٹ آئی تھاٹ اینڈ آئی تھینک سوڈی ناگرا جی کا بہت شکریہ کہ سوڈی ناگرا جی نے مینو اپنے اتنے قیمتی اور بہترین الفاظ دا چناؤ, خبر دا اظہار, دیٹ میکس اے ہیوج ڈفرنس. سشیل دجسان جی میرے نال نے. سر گڈ آفٹرنون, سات سری اکال, کی حال ہے تھوڑا؟
بہت شکریہ, بہت مہربانی, بہت بہت مہربانی, بہت شکریہ. مینوں بھی بڑا چنگا لگ رہا ہے کہ اچانک ہی ناگرا صاحب کا فون آیا کہ اج دا تازہ ترین جڑا معاملہ ہے بھارت دے وچ, پانچ صوبیاں دے وچ جڑیاں الیکشنز ہوئی ہیں, خاص طور پہ جدہ تسی ذکر کیتا پچھم بنگال دا, پر نال نال باقی صوبے بڑے امپارٹنٹ نے, تامل ناڈو, کیرلا. کیرلا دے وچ بھی 10 سال بعد لیفٹ جڑا آیا وہ پھر تو سڑکاں تے آ گیا, آسام تے پانڈیچری, پانچ صوبے نے جتھے یہ چوڑا ہوئی ہیں. پر زیادہ جہے مہتوپورن صوبے بنے یہ پچھم بنگال, تامل ناڈو دے وچ بھی بالکل ایک نواں بندہ, ایک فلم سٹار, 2 سال پہلے پارٹی بنائی تے انہیں پرانے جڑے کھنڈ ہے وہ جڑوں اکاڑ دیتے ہیں. تے کیرلا دے وچ بھی ایک مہتوپورن فیر بدل ہویا. آپ اس تے گل کردے ہیں, سو ਤੁਸੀਂ ਗੱਲ ਸ਼ੁਰੂ ਕਰੋ ਜੋ ਤੁਸੀਂ ਪੁੱਛੋਗੇ।
ਸੁਸ਼ੀਲ ਸਿੰਘ ਜੀ, ਇਟਸ ਵੈਰੀ ਨਾਈਸ ਟਾਕਿੰਗ ਟੂ ਯੂ ਐਂਡ ਆਈ ਰੀਅਲੀ ਮੀਨ ਇਟ, ਯੂ ਆਰ ਅ ਵੈਰੀ ਵੰਡਰਫੁਲ ਜਰਨਲਿਸਟ। ਮੈਂ ਆਪਣੇ ਤਮਾਮ ਲਿਸਨਰਸ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ, ਆਪ ਹਮੇਸ਼ਾ ਹਰ ਪ੍ਰੋਗਰਾਮ ਮੇਂ ਸ਼ਾਮਿਲ ਹੋਤੇ ਹੈ, ਮੇਰੀ ਆਪਸੇ ਰਿਕੁਐਸਟ ਇਸ ਪ੍ਰੋਗਰਾਮ ਮੇਂ ਵੀ ਜ਼ਰੂਰ ਸ਼ਾਮਿਲ ਹੋ, ਆਪਣਾ ਫੀਡਬੈਕ ਜ਼ਰੂਰ ਦੀਜੀਏਗਾ। ਬਰੇ ਸਗੀਰ ਪਾਕ ਓ ਹਿੰਦ ਮੇਂ ਅੱਲਾਹ ਕਰੇ ਕਿ ਜੈਸੇ ਆਜ ਇੱਕ ਔਰ ਇੰਟਰਵਿਊ ਵੀ ਹਮਨੇ ਸ਼ੇਅਰ ਕਰਨਾ ਹੈ ਪਾਕਿਸਤਾਨ ਕੇ ਫੋਰਨ ਸੈਕਟਰੀ ਜਨਾਬ ਸ਼ਮਸ਼ਾਦ ਅਹਿਮਦ ਸਾਹਿਬ ਮੇਰੇ ਸਾਥ ਹੋਣਗੇ। ਆਈ ਬਿਲੀਵ ਦਿਸ ਵਿਲ ਬੀ ਅਰਾਊਂਡ 7:30 ਕੁਆਟਰ ਟੂ 8 ਕੇ ਕਰੀਬ ਉਹ ਮੇਰੇ ਸਾਥ ਸ਼ਾਮਿਲ ਹੋਣਗੇ, ਔਰ ਵੋ ਵੀ ਯਹੀ ਕਹਿ ਰਹੇ ਥੇ ਕਿ ਖਿੱਤੇ ਮੇਂ ਅਗਰ ਇਸਤਹਿਕਾਮ ਚਾਹੀਏ ਤੋ ਇਨ ਤਮਾਮ ਮਮਾਲਿਕ ਕੋ ਇਕੱਠੇ ਮਿਲ ਕੇ ਆਗੇ ਬੜਨਾ ਹੋਗਾ, ਬਟ ਅਨਫੋਰਚੁਨੇਟਲੀ ਦੁਨੀਆ ਮੇਂ ਡਿਵੀਜ਼ਨ ਇਸ ਤਰ੍ਹਾਂ ਸੇ ਹੋਤੀ ਚਲੀ ਜਾ ਰਹੀ ਹੈ ਕਿ ਆਪ ਦੇਖੀਏ, ਇੱਕ ਜ਼ਮਾਨੇ ਮੇਂ ਹਮ ਗਲਫ ਰੀਜਨ ਕਾ ਜਬ ਜ਼ਿਕਰ ਕਰਤੇ ਥੇ, ਦੇ ਵਰ ਆਲ ਟੁਗੈਦਰ ਇੱਕ ਤਸਵੀ ਮੇਂ ਪਰੋਏ ਹੋਏ ਮੋਤੀਓ ਕੀ ਮਾਨਿੰਦ, ਮਗਰ ਆਜ ਦੇ ਆਰ ਸੋ ਵੈਰੀ ਬੈਡਲੀ ਡਿਵਾਈਡਿਡ। ਕਿਆ ਮਗਰਬ ਆਪਣੇ ਮਕਾਸਿਦ ਮੇਂ ਪੂਰਾ ਹੋ ਰਿਹਾ ਹੈ? ਪਾਕਿਸਤਾਨ ਔਰ ਇੰਡੀਆ ਵੀ ਆਰ ਨੇਬਰਸ, we must be together at the same page, but unfortunately we are not, and this is not going to result in the good form and shape for the humanity. Agar marenge to maon ke bete marenge aur koi bhi nahi marega. Is waqt hum India ke election ko cover karne ja rahe hain. This is very strange and sad ke ਕਾਂਗਰਸ ਕੋ ਇੱਕ ਵਾਰ ਫਿਰ ਸੇ ਸ਼ਿਕਸਤ ਕਾ ਸਾਹਮਣਾ ਕਰਨਾ ਪੜਾ, ਨਾ ਸਿਰਫ ਕਾਂਗਰਸ ਬਲਕਿ ਇਨ ਪਿਛਲੇ ਦੋ ਤਿੰਨ ਇਲੈਕਸ਼ਨਸ ਕੇ ਬਾਅਦ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਸੇ ਇਕਤਦਾਰ ਕੇ ਉਪਰ ਆਪਣੀ ਪਹੁੰਚ ਕੋ ਔਰ ਆਪਣੀ ਗ੍ਰਿਪ ਕੋ ਸਟਰਾਂਗ ਕੀਆ ਥਾ, ਆਮ ਆਦਮੀ ਪਾਰਟੀ ਕੀ ਜੋ ਜਮਾਤ ਹੈ ਵੋ ਵੀ ਟੂਟ ਫੂਟ ਕਾ ਸ਼ਿਕਾਰ ਹੈ। ਇਸ ਮੇਂ ਮੁਝੇ ਆਪਕੋ ਯਕੀਨਨ ਆਪਣੇ ਗਿਰੇਵਾਨ ਕੇ ਅੰਦਰ ਝਾਂਕਣਾ ਜ਼ਰੂਰ ਚਾਹੀਏ ਕਿ ਕਿਆ ਹਮ ਕੰਪਰੋਮਾਈਜ਼ ਆਸਾਨੀ ਸੇ ਕਰ ਲੈਤੇ ਹੈ। ਸੁਸ਼ੀਲ ਦਸਾਂਝ ਜੀ, ਸਾਡਾ ਪ੍ਰੋਗਰਾਮ ਪੰਜਾਬੀ ਚ ਚੱਲੇਗਾ, ਔਰ ਅਗਰ ਕੋਈ ਕਾਲਰ ਉਰਦੂ ਚ ਵੀ ਸਵਾਲ ਕਰਦੇ ਨੇ ਆਈ ਡੋਂਟ ਮਾਇੰਡ ਇਟ, ਮਗਰ ਮੇਰੀ ਰਿਕੁਐਸਟ ਹੈ ਕਿ ਆਪ ਕੁਸ਼ਚਨ ਜ਼ਰੂਰ ਕੀਜੀਏਗਾ। ਦੀਜ ਆਰ ਗ੍ਰੇਟ ਪੀਪਲ ਇਨ ਜਰਨਲਿਜ਼ਮ ਐਂਡ ਆਈ ਥੈਂਕ ਹਿਮ ਵੈਰੀ ਮੱਚ ਟੂ ਗਿਵ ਦੈਟ ਹੀ ਗੇਵ ਅਸ ਟਾਈਮ। ਦਸਾਂਝ ਸਾਹਿਬ, ਬੜੇ ਦਿਨਾਂ ਤੋਂ ਲੱਗਦਾ ਹੈ ਕਿ ਇੰਡੀਆ ਦੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੂੰ ਇਹ ਸੂਰਤ ਹਾਲ ਕੁਝ ਨਜ਼ਰ ਆ ਵੀ ਰਹੀ ਸੀ ਕਿ ਤੁਹਾਡੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਮੈਂਬਰ ਜਿਹੜੇ ਸੀ ਉਹ ਟੁੱਟ ਕੇ ਬੀਜੇਪੀ ਦੇ ਨਾਲ ਸ਼ਾਮਿਲ ਹੋ ਰਹੇ ਸੀ, ਤੇ ਪਹਿਲੇ ਅਗਰ ਇਹਦੇ ਤੇ ਨਜ਼ਰ ਪਾ ਲਈਏ ਤੇ ਜ਼ਿਆਦਾ ਬਿਹਤਰ ਨਹੀਂ ਹੋਏਗਾ?
ਜੀ ਜੀ, ਮੈਂ ਆਪਾਂ ਕੋਈ ਵੀ ਗੱਲ ਕਰ ਸਕਦੇ ਹਾਂ, ਤੁਸੀਂ ਜਿਹੜੀਆਂ ਵੀ ਗੱਲਾਂ ਕੀਤੀਆਂ ਉਹ ਇਸ ਵੇਲੇ ਦੀ ਰਿਐਲਿਟੀਜ਼ ਨੇ ਇੰਡੀਅਨ ਪੋਲਿਟਿਕਸ ਦੇ ਵਿੱਚ ਜੋ ਕੁਝ ਹੋ ਰਿਹਾ। ਜੇ ਆਪਣੀ ਪਾਰਟੀ ਦੀ ਗੱਲ ਕਰੀਏ ਜਾਂ ਜ਼ਿਕਰ ਕਰੀਏ ਤਾਂ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਪਿਛਲੇ ਦਿਨਾਂ ਦੇ ਵਿੱਚ ਰਾਜ ਸਭਾ ਦੇ ਮੈਂਬਰ ਜਿਹੜੇ ਆ, ਸੱਤ ਰਾਜ ਸਭਾ ਦੇ ਮੈਂਬਰ ਉਹ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਗਏ, ਜਿਹਦੇ ਵਿੱਚੋਂ 6 ਪੰਜਾਬ ਤੋਂ ਸੀ। ਪੰਜਾਬ ਤੋਂ 7 ਰਾਜ ਸਭਾ ਦੇ ਮੈਂਬਰ ਆ, ਇੱਕੋ ਇੱਕ ਸੰਤ ਬਲਵੀਰ ਸਿੰਘ ਸੀਚੇਵਾਲ ਬਚੇ ਨੇ, ਬਾਕੀ ਸਾਰੇ ਵੀ ਜਿਹੜੇ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਬਣਾਏ ਸੀ ਉਹ ਸਾਰੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਚੁੱਕੇ ਨੇ, ਰਾਘਵ ਚੱਡਾ ਸਣੇ, ਈਵਨ ਰਾਘਵ ਚੱਡਾ ਦੀ ਲੀਡਰਸ਼ਿਪ ਦੇ ਵਿੱਚ। ਹੁਣ ਜਿਹੜਾ ਬੇਸਿਕ ਗੱਲ ਹੈ ਇਹਦੇ ਚ ਕਰਨ ਵਾਲੀ, ਇਹ ਸਾਰਾ ਕੁਝ ਚੱਲਦਾ ਰਹਿੰਦਾ, ਪਰ ਬੇਸਿਕ ਗੱਲ ਕਰਨ ਵਾਲੀ ਹੈ ਵੀ ਇਹ ਸੂਰਤ ਹਾਲ ਬਣਦੀ ਕਿਉਂ ਹੈ। ਤਾਂ ਮੈਂ ਸਮਝਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਆਮਦ ਹੋਈ ਹਿੰਦੁਸਤਾਨ ਦੇ ਵਿੱਚ, ਜਿਹਦੇ ਚ ਦਿੱਲੀ ਤੋਂ ਲੈ ਕੇ ਫਿਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਅਗਵਾਈ ਚ ਉਹਨਾਂ ਦੀ ਸਰਕਾਰ ਬਣੀ, ਅਸਲ ਦੇ ਵਿੱਚ ਜਿਹੜਾ ਉਦਯਾ ਹੋਇਆ ਆਮ ਆਦਮੀ ਪਾਰਟੀ ਦਾ, ਉਹ ਕਿਸੇ ਵਿਚਾਰਧਾਰਾ ਦੀ ਜ਼ਮੀਨ ਤੇ ਨਹੀਂ ਹੋਇਆ। ਆਈਡੀਓਲੋਜੀ ਲੈਸ ਜਦੋਂ ਕੋਈ ਪੋਲੀਟੀਕਲ ਤਨਜ਼ੀਮ ਇਸ ਕਿਸਮ ਦੀ ਸਾਡੇ ਸਾਹਮਣੇ ਆਉਂਦੀ ਹੈ ਤਾਂ ਲਾਜ਼ਮੀ ਹੈ ਕਿ ਉਹਦਾ ਹਸ਼ਰ ਇਹੀ ਹੋਣਾ ਸੀ ਜੋ ਆਮ ਆਦਮੀ ਪਾਰਟੀ ਦਾ ਹੋ ਰਿਹਾ। ਝਾੜੂ ਇਹਨਾਂ ਦਾ ਚੋਣ ਨਿਸ਼ਾਨ ਹੈ ਤੇ ਝਾੜੂ ਅੱਜ ਤੀਲਾ ਤੀਲਾ ਇਸ ਕਰਕੇ ਹੈ ਕਿਉਂਕਿ ਲੋਕਾਂ ਨੂੰ ਸੁਪਨੇ ਬੜੇ ਦਿਖਾ ਦਿੱਤੇ, ਇੱਕ ਬਦਲ ਦੀ ਗੱਲ ਕੀਤੀ ਵੀ ਬਦਲਾਅ ਲੈ ਕੇ ਅਸੀਂ ਆਵਾਂਗੇ, ਪਰ ਇਨ ਪ੍ਰੈਕਟਿਸ ਅਸੀਂ ਪੰਜਾਬ ਦੇ ਵਿੱਚ ਜੋ ਬਰਦਾਸ਼ਤ ਕਰ ਰਹੇ ਹਾਂ ਚੜ੍ਹਦੇ ਪੰਜਾਬ ਦੇ ਵਿੱਚ, ਜੋ ਪੰਜਾਬ ਦੇ ਵਿੱਚ ਅਸੀਂ ਸਾਡੇ ਨਾਲ ਵਾਪਰ ਰਿਹਾ ਹੋ ਰਿਹਾ ਸਾਡੇ ਨਾਲ ਤੋਂ ਭਾਵ ਹੈ ਵੀ ਆਮ ਬੰਦੇ ਨਾਲ, ਆਮ ਲੋਕ ਨਾਲ, ਆਵਾਮ ਨਾਲ, ਉਹ ਸ਼ਾਇਦ ਪਿਛਲੀਆਂ ਸਰਕਾਰਾਂ ਵੇਲੇ ਵੀ ਨਹੀਂ ਸੀ ਹੁੰਦਾ। ਇਸ ਕਰਕੇ ਅੱਜ ਦੀਆਂ ਪ੍ਰਸਥਿਤੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਥਾਂ ਤੇ ਆ ਕੇ ਖਲੋ ਗਈ ਹੈ ਉਹਦੇ ਵਾਸਤੇ ਜ਼ਿੰਮੇਵਾਰ ਉਹੀ ਨੇ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਸੁਪਨੇ ਬੜੇ ਦਿਖਾਏ, ਪਰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਜਿਹੜਾ ਤਹੱਈਆ ਹੁੰਦਾ ਉਹ ਕਿਤੇ ਨਾ ਕਿਤੇ ਮਾਈਨਸ ਸੀ। ਸੋ ਜਦੋਂ ਪੋਲੀਟਿਕਸ ਤੁਹਾਡੀ ਉਸੇ ਕਿਸਮ ਦੀ ਹੋਏਗੀ ਜਿਸ ਕਿਸਮ ਦੀ ਕੇਂਦਰ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੈ, ਤੇ ਸਟੇਟ ਦੇ ਵਿੱਚ ਵੀ ਤੁਸੀਂ ਉਸੇ ਸਿਸਟਮ ਨੂੰ ਗਰੋ ਕਰ ਰਹੇ ਹੋ, ਉਸੇ ਪ੍ਰਣਾਲੀ ਨੂੰ ਲੈ ਕੇ ਜਾ ਰਹੇ ਹੋ, ਤਾਂ ਲਾਜ਼ਮੀ ਤੌਰ ਤੇ ਲੋਕ ਵੀ ਪਰੇਸ਼ਾਨ ਹੋਣਗੇ, ਕਿਉਂਕਿ ਲੋਕਾਂ ਨੇ ਬਹੁਤ ਵੱਡੀ ਉਮੀਦ ਦੇ ਨਾਲ ਇੱਕ ਬਦਲਾਅ ਲਿਆਂਦਾ ਸੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਪੰਜਾਬ ਨੂੰ ਇੱਕ ਸੁਪਨਾ ਜਿਹੜਾ ਇਨ੍ਹਾਂ ਨੇ ਦਿੱਤਾ ਸੀ ਉਹ ਸੁਪਨੇ ਨੂੰ ਵੋਟ ਪਾਈ ਸੀ ਪੰਜਾਬ ਦੇ ਬੰਦੇ ਨੇ ਪਰ ਪੰਜਾਬ ਦਾ ਬੰਦਾ ਠੱਗਿਆ ਗਿਆ ਜਿਹਦੇ ਨਤੀਜੇ ਇਹ ਹੈ ਕਿ ਅੱਜ ਖੁਦ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤੀਲਾ ਤੀਲਾ ਹੁੰਦੀ ਦਿਖਾਈ ਦੇ ਰਹੀ ਹੈ।
ਬਹੁਤ ਸ਼ੁਕਰੀਆ ਸਰ ਜੀ, ਮੇਰਾ ਸਵਾਲ ਇਹ ਹੈ, ਤੁਸੀਂ ਹੁਣ ਗੱਲ ਕੀਤੀ ਕਿ ਅਸੀਂ ਕਿਸੇ ਮਨਸ਼ੂਰ ਦੇ ਮੁਤਾਬਿਕ ਨਹੀਂ ਚੱਲਦੇ, ਮਗਰ ਮੇਰਾ ਖਿਆਲ ਹੈ ਬੀਜੇਪੀ ਤੇ ਲੀਡਰਸ਼ਿਪ ਇਜ਼, ਅਗਰ ਮੈਂ ਗਲਤ ਹਾਂ ਤਾਂ ਮੈਨੂੰ ਕਰੈਕਟ ਕਰ ਦੀਜੀਏਗਾ, ਬਿਕੋਜ਼ ਅਸੀਂ ਜਿਹੜੇ ਲਹਿੰਦੇ ਪੰਜਾਬ ਤੋਂ ਹਾਂ ਅਸੀਂ ਫੀਲ ਕਰਦੇ ਹਾਂ ਬੀਜੇਪੀ ਆਪਣੀ ਇੱਕ ਸਟ੍ਰੈਟਜੀ ਦੇ ਨਾਲ ਚੱਲ ਰਹੀ ਹੈ ਐਂਡ RSS ਇਜ਼ ਦੀ ਮੇਨ ਪਲੇਟਫਾਰਮ, ਵੇਅਰ ਐਜ਼ ਕਾਂਗਰਸ ਇਸ ਵਕਤ ਬਿਖਰੀ ਹੋਈ ਹੈ ਔਰ ਦਿਸ ਇਜ਼ ਵੈਰੀ ਅਨਫੋਰਚੁਨੇਟ। ਔਰ ਅਗਰ ਮੈਂ ਦੇਖਦੀ ਹਾਂ ਇਨ੍ਹਾਂ ਦੋਨਾਂ ਸਵਾਲਾਂ ਦਾ ਜਵਾਬ ਦੇ ਦਿਆ ਜੇ, ਜਦੋਂ ਮੈਂ ਲਹਿੰਦੇ ਪੰਜਾਬ ਦੀ ਦੇਖਦੀ ਹਾਂ ਸਾਡੀ ਪ੍ਰੋਬਲਮ ਇਹ ਵੇ ਕਿ ਅਸੀਂ ਜੇ ਕਿਸੇ ਨਾਲ ਪਿਆਰ ਕਰਨਾ ਤੇ ਸਿਰ ਤੇ ਬਿਠਾਉਣਾ ਤੇ ਸਿਰ ਦਾ ਤਾਜ ਕਰ ਲੈਣਾ ਐਂਡ ਅਸੀਂ ਅਗਰ ਉਹਨੂੰ ਡੇਗਣਾ ਤੇ ਬੁਰੇ ਤਰੀਕੇ ਨਾਲ ਡੇਗ ਦੇਣਾ, ਫਿਰ ਜਿਹੜੇ ਲੀਡਰਸ ਵੀ ਆਉਂਦੇ ਨੇ ਉਹ ਕੰਪਰੋਮਾਈਜ਼ ਕਰਨ ਵਾਸਤੇ ਆਉਂਦੇ ਨੇ। ਬੀਜੇਪੀ ਤੁਹਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੂੰ ਤੇ NRIs ਨੇ ਵੀ ਬਹੁਤ ਸਪੋਰਟ ਕੀਤਾ ਸੀ, ਕੀ ਵਜ੍ਹਾ ਹੋ ਗਈ ਕਿ ਐਡਾ ਵੱਡਾ ਜਿਹੜਾ ਲੀਡਰ ਔਰ ਜਿਹੜਾ ਆਪਣਾ ਉਹਦਾ ਕੈਰੀਅਰ ਵੀ ਸੀ ਉਹਨੇ ਆਪਣੇ ਹੀ ਬੰਦਿਆਂ ਨਾਲ ਕਿਉਂ ਧੋਖਾ ਕੀਤਾ ਕਿ ਉਹਨਾਂ ਨੂੰ ਵਟ ਦੇ ਵਾਂਟਿਡ ਹੀ ਕੁਡ ਨਾਟ ਗਿਵ ਇਟ ਟੂ ਦੈਮ, ਉਹਨਾਂ ਦੀ ਜ਼ੁਬਾਨ ਕਲਚਰ ਐਵਰੀਥਿੰਗ ਉਹਦਾ ਆਪਣਾ ਸੀ।
ਦੇਖੋ ਮੈਂ ਸਮਝਦਾ ਕਿ ਜੇ ਕੇਵਲ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਾਂਗੇ ਤਾਂ ਗੱਲ ਸ਼ਾਇਦ ਹੋਰ ਪਾਸੇ ਚਲ ਜਾਏਗੀ, ਪਰ ਜੇ ਆਮ ਆਦਮੀ ਪਾਰਟੀ ਦੀ ਹੀ ਗੱਲ ਕਰਨੀ ਹੋਵੇ ਤਾਂ ਆਮ ਆਦਮੀ ਪਾਰਟੀ ਨੇ ਕੁਝ ਵੱਖਰਾ ਨਹੀਂ ਕੀਤਾ ਜੋ ਭਾਰਤੀ ਸਿਆਸਤ ਦੇ ਵਿਚ ਅੱਜ ਹੋ ਰਿਹਾ, ਉਹ ਵੀ ਐਕਸਟੈਂਸ਼ਨ ਹੀ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਦੇਖੋ ਬਕਾਇਦਾ ਇੱਕ ਪਲਾਂਟ ਤਰੀਕੇ ਦੇ ਨਾਲ RSS ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਬੇਦਖਲ ਕਰਨ ਵਾਸਤੇ ਇੱਕ ਐਂਟੀ ਕਰਪਸ਼ਨ ਮੂਵ ਜਿਹੜੀ ਹੈ ਅੰਨਾ ਹਜ਼ਾਰੇ ਨੂੰ ਲੀਡ ਦੇ ਕੇ ਉਹ ਚਲਵਾਈ ਹੈ। ਅੰਨਾ ਹਜ਼ਾਰੇ ਦੀ ਮੂਵਮੈਂਟ ਜਿਹੜੀ ਹੈ ਉਹ ਰਾਮਲੀਲਾ ਮੈਦਾਨ ਦਿੱਲੀ ਤੋਂ ਸ਼ੁਰੂ ਹੁੰਦੀ ਹੈ, ਜਿੱਥੇ 5000 ਤੋਂ ਵੱਧ ਬੰਦਾ ਨਹੀਂ ਸੀ ਇਕੱਠਾ ਹੁੰਦਾ ਤੇ ਉਹਦੇ ਮੁਕਾਬਲੇ ਜਦੋਂ ਕਿਸਾਨ ਅੰਦੋਲਨ ਹੋਇਆ ਦਿੱਲੀ ਦੇ ਬਾਰਡਰਾਂ ਤੇ ਜਿਹ ਚ ਪੰਜਾਬ ਲੀਡ ਕਰ ਰਿਹਾ ਸੀ ਤੇ ਉੱਥੇ ਮਤਲਬ ਲੱਖਾਂ ਲੋਕ ਪਹੁੰਚੇ ਹੋਏ ਸੀ ਤੇ ਉਹਨੂੰ ਉਸ ਰੂਪ ਦੇ ਵਿਚ ਜਿਸ ਢੰਗ ਦੇ ਨਾਲ ਇੱਕ ਸਫਲਤਾ ਮਿਲਣੀ ਚਾਹੀਦੀ ਸੀ ਉਹ ਨਹੀਂ ਉਸ ਰੂਪ ਦੇ ਵਿਚ ਮਿਲ ਸਕੀ, ਜਦਕਿ 5000 ਬੰਦਾ ਰਾਮਲੀਲਾ ਮੈਦਾਨ ਦੇ ਵਿਚ ਇਕੱਠਾ ਹੁੰਦਾ ਤੇ ਇਹ ਲੱਗਦਾ ਕਿ ਕਰਪਸ਼ਨ ਜਿਹੜੀ ਹੈ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਜੇ ਅੰਨਾ ਹਜ਼ਾਰੇ ਦੀ ਲੀਡਰਸ਼ਿਪ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਕੋਈ ਨਵੀਂ ਪੋਲੀਟੀਕਲ ਫੋਰਸ ਆ ਜਾਏ ਤੇ ਉਹਦੇ ਵਿਚੋਂ ਨਿਕਲ ਕੇ ਨਵੀਂ ਪੋਲੀਟੀਕਲ ਫੋਰਸ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿਚ ਆਈ ਹੈ। ਦਿੱਲੀ ਚ ਪਹਿਲਾਂ ਆਮ ਆਦਮੀ ਪਾਰਟੀ ਆਈ ਫਿਰ ਪੰਜਾਬ ਵੱਲ ਆਈ ਤੇ ਉਸ ਪੋਲੀਟੀਕਲ ਫੋਰਸ ਨੂੰ ਕਿਉਂਕਿ ਪਿੱਛੋਂ ਵੱਡੇ ਪੱਧਰ ਤੇ RSS ਮੈਨੇਜ ਕਰ ਰਿਹਾ ਸੀ, ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਇੱਥੇ ਕਿਹਾ ਜਾਂਦਾ ਹੈ ਕਿ RSS ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਏ ਟੀਮ ਹੈ ਤੇ ਅਰਵਿੰਦ ਕੇਜਰੀਵਾਲ ਜਿਹੜਾ ਆ ਉਹ ਬੀ ਟੀਮ ਹੈ। ਇਹ ਬਿਲਕੁਲ ਨਿਤਾਰੇ ਹੋ ਚੁੱਕੇ ਨੇ ਤੇ ਜੋ ਦੇਸ਼ ਸਾਡਾ ਆਇਆ ਇਸ ਵੇਲੇ ਭਾਰਤ ਜਿਹੜਾ ਆ ਜਿਹੜਾ ਡੈਮੋਕਰੇਟਿਕ ਤੇ ਜਿਹੜਾ ਰੈਸ਼ਨਲਿਜ਼ਮ ਤੇ ਨਾਲ ਦੀ ਨਾਲ ਜਿਹੜਾ ਸੈਕੂਲਰਿਜ਼ਮ ਦਾ ਝੰਡਾ ਬਰਦਾਰ ਸੀ, ਅੱਜ ਉਹੀ ਮੁਲਕ ਜਿਹੜਾ ਹੈ ਉਹਦੇ ਤੇ ਖਤਰਾ ਪੈਦਾ ਹੋ ਗਿਆ। ਇੱਕ ਭਾਸ਼ਾ ਇੱਕ ਮੁਲਕ ਇੱਕੋ ਜਿਹਾ ਖਾਣਾ ਇੱਕੋ ਜਿਹੇ ਰੰਗ ਇੱਕੋ ਰੰਗ ਦਾ ਮੁਲਕ ਹੋਵੇ ਇਹ ਕਦੀ ਹੋ ਹੀ ਨਹੀਂ ਸਕਦਾ। ਭਾਰਤ ਮੈਂ ਤੁਹਾਨੂੰ ਦੱਸਦਾ ਜੀ, ਭਾਰਤ 6000 ਜਾਤਾਂ ਤੇ 21000 ਸਬ ਕਾਸਟ ਦਾ ਮੁਲਕ ਹੈ। ਇਸ ਮਹਾਨ ਮੁਲਕ ਦੇ ਵੱਖਰੇ ਵੱਖਰੇ ਰੰਗ ਨੇ, ਅਸੀਂ ਵੱਖਰੇ ਵੱਖਰੇ ਰੰਗ ਹਾਂ ਭਾਰਤ ਮਾਂ ਫੁਲਵਾੜੀ ਦੇ। ਉਹਨਾਂ ਵੱਖਰੇ ਵੱਖਰੇ ਰੰਗਾਂ ਨੂੰ ਇੱਕ ਰੰਗ ਦੇ ਵਿਚ ਤੁਸੀਂ ਜੇ ਫਰੋਣ ਦੀ ਕੋਸ਼ਿਸ਼ ਕਰੋਗੇ ਇਹ ਸਫਲ ਤਾਂ ਨਹੀਂ ਹੋਣਾ ਪਰ ਦੇਸ਼ ਟੁੱਟ ਜਾਏਗਾ। ਅੱਜ ਜੋ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਉਹ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਉਹਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ। ਚਾਹੇ ਉਹ ਕਸ਼ਮੀਰ ਦਾ ਇਸ਼ੂ ਹੋਵੇ, ਚਾਹੇ ਵੱਖ ਵੱਖ ਹੋਰ ਇਸ਼ੂ ਹੋਣ, CAA ਦਾ ਇਸ਼ੂ ਆ ਗਿਆ ਸੀ ਜਾਂ ਸਾਡੇ ਇੱਥੇ ਹੋਰ ਵੀ ਮਸਲੇ ਹੈਗੇ ਆ, ਉਹਨਾਂ ਮਸਲਿਆਂ ਤੇ ਜੋ ਬੀਜੇਪੀ ਕਰਦੀ ਹੈ ਲਗਭਗ ਉਹੀ ਸਟੈਂਡ ਆਮ ਆਦਮੀ ਪਾਰਟੀ ਦਾ ਰਿਹਾ। ਜੀ
ਬਹੁਤ ਸ਼ੁਕਰੀਆ। ਕੀ ਵਜ੍ਹਾ ਹੋਈ ਕਿ ਮਮਤਾ ਬੈਨਰਜੀ ਨੂੰ ਇਤਨੀ ਬੁਰੀ ਸ਼ਿਕਸਤ ਦਾ ਸਾਹਮਣਾ, ਹਾਲਾਂਕਿ ਸ਼ੀ ਇਜ਼ ਅ ਵੈਰੀ ਵੋਕਲ ਐਂਡ ਅ ਲਾਊਡ ਵੁਮਨ, 15 ਸਾਲ ਦੇ ਇਕਤਦਾਰ ਦੇ ਬਾਅਦ ਇਹ ਨਮੋਸ਼ੀ, ਮਤਲਬ ਵਾਈ ਇਟ ਇਜ਼ ਪੋਸੀਬਲ?
ਜੇ ਤੁਸੀਂ ਰਿਐਲਿਟੀ ਮੇਰੇ ਤੋਂ ਪੁੱਛਣੀ ਹੈ ਤਾਂ ਮਮਤਾ ਬੈਨਰਜੀ ਸਾਨੂੰ ਬਹੁਤ ਪ੍ਰਚੰਡ ਲੀਡਰ ਦੇ ਤੌਰ ਤੇ ਦਿਖਾਈ ਦਿੰਦੀ ਹੈ, ਵੋਕਲ ਇੱਕ ਲੀਡਰ ਦਿਖਾਈ ਦਿੰਦੀ ਹੈ, ਲੱਗਦਾ ਵੀ ਉਹਦੇ ਵਰਗੀ ਸ਼ੇਰਨੀ ਕੋਈ ਨਹੀਂ ਹੋ ਸਕਦੀ। ਇਨ ਰਿਐਲਿਟੀ ਮਮਤਾ ਬੈਨਰਜੀ ਨੂੰ ਕਾਂਗਰਸ ਤੋਂ ਤੋੜ ਕੇ ਕਾਂਗਰਸ ਪਾਰਟੀ ਦੀ ਯੂਥ ਕਾਂਗਰਸ ਦੀ ਪ੍ਰੈਜ਼ੀਡੈਂਟ ਰਹੀ ਆਲ ਇੰਡੀਆ ਦੀ ਕਾਂਗਰਸ ਪਾਰਟੀ ਤੋਂ ਤੋੜ ਕੇ ਤ੍ਰਿਣਾਮੂਲ ਕਾਂਗਰਸ ਜਦੋਂ ਬਣਾਈ ਗਈ ਅੱਜ ਤੋਂ 20 ਸਾਲ ਪਹਿਲਾਂ ਤਾਂ ਮਮਤਾ ਬੈਨਰਜੀ ਨੂੰ ਆਰਐਸਐਸ ਨੇ ਹੀ ਪ੍ਰਮੋਟ ਕੀਤਾ ਸੀ ਲੈਫਟ ਨੂੰ ਖੱਬੇ ਮੋਰਚੇ ਨੂੰ ਕਾਮਨਿਸਟ ਪਾਰਟੀ ਮਾਰਕਸਿਸਟ ਦੀ ਅਗਵਾਈ ਦੇ ਵਿਚ ਜਿਹੜਾ ਲੈਫਟ ਸੀ ਉੱਥੇ ਉਹ ਲੈਫਟ ਨੂੰ ਜਿਹੜਾ 20-25 ਸਾਲਾਂ ਤੋਂ ਜੋਤੀ ਵਾਸੂ ਦਾ ਤੇ ਜੋਤੀ ਵਾਸੂ ਤੋਂ ਬਾਅਦ ਬੁੱਧ ਜੇ ਭੱਟਾਚਾਰੀ ਦਾ ਰਾਜ ਸੀ ਪੱਛਮ ਬੰਗਾਲ ਦੇ ਵਿਚ ਉਹਨੂੰ ਬੇਦਖਲ ਕਰਨ ਵਾਸਤੇ ਕਾਂਗਰਸ ਤੋਂ ਤੋੜ ਕੇ ਮਮਤਾ ਬੈਨਰਜੀ ਨੂੰ ਲੈਣ ਵਾਲੀ ਆਰਐਸਐਸ ਜੀ ਸੀ ਮੁਕੁਲ ਚੌਧਰੀ ਨਾਂ ਦਾ ਬੰਦਾ ਆਰਐਸਐਸ ਨੇ ਨਾਲ ਲਾਇਆ ਮਮਤਾ ਬੈਨਰਜੀ ਨੇ ਉਹ ਮੁਕੁਲ ਚੌਧਰੀ ਬਾਅਦ ਵਿਚ ਫਿਰ ਤੋਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਇਹ ਇਤਿਹਾਸ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਾਂ ਆਰਐਸਐਸ ਨੇ ਜਿਹੜੀ ਵੀ ਖੇਤਰੀ ਪਾਰਟੀ ਨੂੰ ਨਾਲ ਲਿਆ ਜਾਂ ਹੱਥ ਮਿਲਾਇਆ ਉਹਨੂੰ ਹੌਲੀ ਹੌਲੀ ਉਹ ਖਾ ਗਏ ਸੋ ਏਦਾਂ ਹੀ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਚ ਲਗਭਗ ਖਤਮ ਕਰਤਾ ਬੀਜੇਪੀ ਨੇ ਜਿੱਦਾਂ ਆਸਾਮ ਗਣ ਪ੍ਰੀਸ਼ਦ ਖਤਮ ਕਰ ਦਿੱਤਾ ਜਿੱਦਾਂ ਚੰਦਰਬਾਬੂ ਨਾਇਡੂ ਖਤਮ ਕਰ ਦਿੱਤਾ ਜਿੱਦਾਂ ਉੜੀਸਾ ਦੇ ਵਿਚ ਬੀਜੂ ਪਟਨਾਇਕ ਖਤਮ ਕਰ ਦਿੱਤਾ ਇਸੇ ਤਰ੍ਹਾਂ ਵੱਖ ਵੱਖ ਸੂਬੇ ਮਹਾਰਾਸ਼ਟਰ ਦੇ ਵਿਚ ਤੁਸੀਂ ਇਹ ਦੇਖ ਲਓ ਕਿ ਮਹਾਰਾਸ਼ਟਰ ਦੇ ਵਿਚ ਐਨਸੀਪੀ ਉਹਨੂੰ ਦੋ ਫਾੜ ਕਰ ਦਿੱਤਾ ਸ਼ਿਵ ਸੈਨਾ ਨੂੰ ਦੋ ਫਾੜ ਕਰ ਦਿੱਤਾ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਏਕਾ ਅਧਿਕਾਰਵਾਦੀ ਜਿਹੜੀ ਨੀਤੀ ਹੈ ਉਹਦੇ ਵਿਚੋਂ ਹੀ ਮਮਤਾ ਬੈਨਰਜੀ ਨਿਕਲ ਕੇ ਆਈ ਹੈ ਮਮਤਾ ਬੈਨਰਜੀ ਨੂੰ ਪੈਦਾ ਵੀ ਉਹਨਾਂ ਨੇ ਕੀਤਾ ਤੇ ਜਦੋਂ ਲੋੜ ਖਤਮ ਹੋ ਗਈ ਮਮਤਾ ਬੈਨਰਜੀ ਨੂੰ ਖਤਮ ਵੀ ਉਹਨਾਂ ਨੇ ਕਰ ਦਿੱਤਾ ਜੀ
ਕਮਾਲ ਸਰ ਇਸ ਮਤਲਬ ਮੇਰਾ ਅਗਰ ਇਸੇ ਕਹਿੰਦੇ ਆ ਕਿ ਦਿਸ ਇਜ਼ ਵਨ ਗਰੁੱਪ ਆਫ ਦੀ ਪੀਪਲ ਜਿਹੜਾ ਆਰ ਐਸ ਐਸ ਹੈ ਉਹ ਆਪਣਾ ਇੰਤਜ਼ਾਮ ਕਿਸ ਤਰ੍ਹਾਂ ਕਰਦਾ ਜਾਂ ਕਿਸ ਤਰ੍ਹਾਂ ਲੈ ਕੇ ਚੱਲਦਾ ਯਾਨੀ ਮਮਤਾ ਬੈਨਰਜੀ ਨੂੰ ਵੀ ਕਰੋ ਤੇ ਜੜਾਂ ਜਾ ਕੇ ਆਰ ਐਸ ਐਸ ਨਾਲ ਮਿਲਦੀਆਂ ਨੇ ਅੰਨਾ ਹਜ਼ਾਰੇ ਦੀ ਗੱਲ ਕਰੋ ਉਹ ਵੀ ਜੜਾਂ ਆਰ ਐਸ ਐਸ ਦੇ ਨਾਲ ਜਾ ਕੇ ਮਿਲਦੀਆਂ ਨੇ ਕਾਂਗਰਸ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਉਹਨਾਂ ਦੀ ਹੁਣ ਇਸ ਵਕਤ ਕੀ ਪੋਜੀਸ਼ਨ ਹੈ ਕੀ ਵਜ੍ਹਾ ਕਿ ਕਾਂਗਰਸ ਕਦੀ ਵੀ ਉੱਠ ਕੇ ਨਹੀਂ ਖੜੀ ਹੋ ਪਾ ਰਹੀ
ਦੇਖੋ ਨੀਤੀਆਂ ਦੇ ਮਾਮਲੇ ਜਦੋਂ ਤੁਸੀਂ ਪਾਲਿਸੀ ਦੀ ਗੱਲ ਕਰਦੇ ਹੋ ਤਾਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਚ ਇੱਕੋ ਹੀ ਫਰਕ ਹੈ ਭਾਰਤੀ ਜਨਤਾ ਪਾਰਟੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ ਤੇ ਕਾਂਗਰਸ ਪਾਰਟੀ ਨਰਮ ਹਿੰਦੂਤਵ ਦੀ ਗੱਲ ਕਰਦੀ ਹੈ ਸੌਫਟ ਹਿੰਦੂਤਵ ਸੋ ਕੋਈ ਬਹੁਤਾ ਫਰਕ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਥੋੜੀ ਵੋਕਲ ਹੈ ਭਾਰਤੀ ਜਨਤਾ ਪਾਰਟੀ ਉਹ ਐਲਾਨੀਆ ਤੌਰ ਦੇ ਉੱਤੇ ਸਾਰਾ ਕੁਝ ਕਰਦੀ ਹੈ ਹੁਣ ਕਾਂਗਰਸ ਪਾਰਟੀ ਹੀ ਸੀ ਜਦੋਂ 1984 ਵਾਪਰਦਾ ਤੇ ਦਿੱਲੀ ਦੇ ਵਿਚ ਸਿੱਖ ਕਤਲੇਆਮ ਹੁੰਦਾ ਉਦੋਂ ਕੌਣ ਸੀ ਕਾਂਗਰਸ ਪਾਰਟੀ ਸੀ ਉਹਦੀ ਐਕਸਟੈਂਸ਼ਨ ਅਸੀਂ ਗੁਜਰਾਤ ਵਿਚ ਦੇਖਦੇ ਹਾਂ ਜਦੋਂ ਗੋਧਰਾ ਕਾਂਡ ਤੋਂ ਬਾਅਦ ਮੁਸਲਿਮ ਕਮਿਊਨਿਟੀ ਜਿਹੜੀ ਆ ਉਹਨੂੰ ਇੱਕ ਕਿਸਮ ਦਾ ਉਹਦਾ ਨਸਲਘਾਤ ਕੀਤਾ ਜਾਂਦਾ ਉਹ ਕੌਣ ਉਹ ਭਾਰਤੀ ਜਨਤਾ ਪਾਰਟੀ ਵਾਲੇ ਕੀ ਫਰਕ ਰਹਿ ਗਿਆ ਜਦੋਂ 84 ਵੀ ਵਾਪਰਦਾ ਹੈ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਦਿੱਲੀ ਤੋਂ ਲੈ ਕੇ ਸਾਰੇ ਦੇਸ਼ ਜੋ ਕੁਝ ਹੋਇਆ ਉਹਦੇ ਪਿੱਛੇ ਵੀ ਤਾਂ ਆਰਐਸਐਸ ਸੀ ਤੇ ਕਾਂਗਰਸ ਪਾਰਟੀ ਦੀ ਜਿਹੜਾ ਗੁੰਡਾ ਤੱਕ ਸੀ ਉਹ ਸਾਰਾ ਸੜਕਾਂ ਤੇ ਸੀ ਤੇ ਸਪੋਰਟ ਚ ਪਿੱਛੇ ਆਰਐਸਐਸ ਸੀ ਕੋਈ ਫਰਕ ਨਹੀਂ ਇਹਨਾਂ ਚ ਇੱਕ ਦਿਖਦਾ ਹੋਇਆ ਸੱਪ ਹੈ ਇੱਕ ਘਾਹ ਚ ਲੁਕਿਆ ਹੋਇਆ ਸੱਪ ਹੈ ਲੋਕਾਂ ਦੀ ਢੇਰ ਕੋਈ ਨਹੀਂ ਹੈ ਹਾਂ ਜਿਹੜਾ ਨਾਰਮਲ ਬੰਦਾ ਹੋਏ ਸੋਚਦਾ ਯਾਰ ਇਹਦੇ ਨਾਲ ਤਾਂ ਆਹੀ ਚੰਗੇ ਸੀ ਹਰੀਸ਼ੰਕਰ ਪਾਰਸਾ ਹੀ ਇੱਕ ਸਾਡਾ ਬਹੁਤ ਵੱਡਾ ਹਿੰਦੀ ਦਾ ਵਿਅੰਗਕਾਰ ਹੋਇਆ ਉਹਨੇ ਇੱਕ ਵਾਰੀ ਛੋਟੀ ਜਿਹੀ ਨਿੱਕੀ ਜਿਹੀ ਕਹਾਣੀ ਲਿਖੀ ਉਹ ਕਹਾਣੀ ਇਹ ਸੀ ਵੀ ਜਿਹੜਾ ਆਮ ਬੰਦਾ ਹੈ ਨਾ ਆਮ ਬੰਦੇ ਕੋਲ ਦੋ ਹੀ ਬਣਾਉਣਾ ਹੈ ਉਹ ਜਿਹੜਾ ਆਮ ਬੰਦਾ ਉਹ ਜਦੋਂ ਇੱਕ ਬਣੈਣ ਮੈਰੀ ਹੋ ਜਾਂਦੀ ਹੈ ਜਿਹੜੀ ਪਹਿਲੀ ਮੈਰੀ ਲਾ ਕੇ ਕੀਲੀ ਤੇ ਟੰਗੀ ਹੁੰਦੀ ਆ ਉਹ ਲਾ ਕੇ ਉਹ ਪਾ ਲੈਂਦਾ ਜਿਹੜੀ ਜ਼ਿਆਦਾ ਮੈਰੀ ਹੋ ਜਾਂਦੀ ਉਹਨੂੰ ਲਾ ਕੇ ਉੱਥੇ ਰੱਖ ਲੈਂਦਾ ਜਦੋਂ ਫਿਰ ਉਹ ਪਾਈ ਆ ਉਹ ਹੋਰ ਮੈਰੀ ਹੋ ਜਾਂਦੀ ਹੈ ਪੁਰਾਣੀ ਮੈਰੀ ਕੱਢ ਕੇ ਉਹ ਫੇਰ ਪਾ ਲੈਂਦਾ ਉਹਨੂੰ ਚੱਕ ਕੇ ਫੇਰ ਕੀਲੀ ਤੇ ਟੰਗ ਦਿੰਦਾ ਇਹ ਦੋ ਹੀ ਮੈਰੀਆਂ ਬਣਾਉਣਾ ਜਿਹੜੀਆਂ ਕਾਂਗਰਸ ਤੇ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਹੈ ਇੱਕ ਤੀਜੀ ਬਣੈਣ ਬੰਦਿਆਂ ਨੇ ਲੱਭ ਲਈ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਉਹ ਬਣੈਣ ਸੀਗੀ ਆਮ ਆਦਮੀ ਪਾਰਟੀ ਵਾਲੀ ਉਹ ਬਣੈਣ ਐਸੀ ਲੱਭੀ ਕਿ ਉਹ ਚ ਪਹਿਲੀ ਇੰਨੀ ਛੇਦ ਸੀ ਵੀ ਕੱਖ ਬਚਿਆ ਹੀ ਨਹੀਂ ਸੋ ਆਮ ਬੰਦੇ ਦੇ ਕੋਲ ਜਿਹੜੀ ਆ ਨਵੀਂ ਬਣੈਣ ਹੈ ਨੀ ਨਵੀਂ ਬਣੈਣ ਜਿਹੜੀ ਆ ਉਹ ਵਿਚਾਰਧਾਰਾ ਦੀ ਹੋਣੀ ਚਾਹੀਦੀ ਆ ਆਮ ਬੰਦੇ ਦੇ ਪੱਖ ਦੀ ਵਿਚਾਰਧਾਰਾ ਆਵਾਮ ਦੇ ਪੱਖ ਦੀ ਵਿਚਾਰਧਾਰਾ ਉਹਦੀ ਲੋੜ ਹੈ ਉਹਦੀ ਲੋੜ ਦੇ ਵਿਚ ਬਦਲਾਅ ਲੱਭਦੇ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਚੱਕ ਲੈਂਦੇ ਆ ਅੱਜ ਤਾਮਿਲਨਾਡੂ ਦੇ ਵਿਚ ਨਵਾਂ ਫਿਲਮ ਸਟਾਰ ਜਿਹੜਾ ਵਿਜੇ ਕਲਾਪਤੀ ਵਿਜੇ ਉਹ 2 ਸਾਲ ਪਹਿਲਾਂ ਉਹਨੇ ਪਾਰਟੀ ਬਣਾਈ ਹੈ ਉਹਨੂੰ ਲੋਕਾਂ ਨੇ ਲੱਭ ਲਿਆ ਹੁਣ ਉਹ ਕਿੰਨਾ ਕੁ ਲੋਕਾਂ ਦੇ ਸੁਪਨਿਆਂ ਤੇ ਪੂਰਾ ਉਤਰਦਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਭਾਰਤ ਦਾ ਆਵਾਮ ਜਿਹੜਾ ਆ ਉਹਦੀ ਧਿਰ ਰਾਜਨੀਤਿਕ ਤੌਰ ਤੇ ਅੱਜ ਦੀ ਤਰੀਕ ਦੇ ਵਿਚ ਉਸ ਰੂਪ ਦੇ ਵਿਚ ਦਿਖਾਈ ਨਹੀਂ ਦੇ ਰਹੀ ਜਿਸ ਰੂਪ ਚ ਦਿਖਾਈ ਦੇਣੀ ਚਾਹੀਦੀ ਹੈ
ਸਰ ਮੇਰਾ ਇੱਥੇ ਸਵਾਲ ਆਉਂਦਾ ਹੈ ਕਿ ਤੁਸੀਂ ਕਿਹਾ ਕਿ ਭਾਵੇਂ ਮਮਤਾ ਬੈਨਰਜੀ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੈ ਬੇਸਿਕਲੀ ਇੱਕ ਸਕੂਲ ਆਫ ਥਾਟ ਦੇ ਤਹਿਤ ਹੀ ਇਹਨਾਂ ਨੂੰ ਸੀਟ ਸੋਇੰਗ ਕੀਤੀ ਗਈ ਸੀ ਇੱਕ ਪਾਰਟੀ ਸੀ ਅਕਾਲੀ ਦਲ ਅਕਾਲੀ ਦਲ ਨੂੰ ਜਦੋਂ ਵੀ ਮੈਂ ਦੇਖਿਆ ਜਾਂ ਉਹਨਾਂ ਦੇ ਲੀਡਰਸ ਨੂੰ ਦੇਖਿਆ ਤਾਂ ਮੈਨੂੰ ਹਮੇਸ਼ਾ ਤੋਂ ਇਹੋ ਅਹਿਸਾਸ ਹੋਇਆ ਕਿ ਦੀਜ ਲੀਡਰਸ ਇਹ ਪੰਜਾਬ ਨੂੰ ਰਿਪ੍ਰੈਜੈਂਟ ਕਰਦੇ ਨੇ ਅਕਾਲੀ ਦਲ ਦਾ ਜਿੰਨਾ ਨਾਮ ਸੁਣਨ ਨੂੰ ਮਿਲਦਾ ਸੀ ਹੁਣ ਓਨਾ ਨਾਮ ਨਹੀਂ ਮਿਲਦਾ
ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਰੰਪਰਾ ਰਹੀ ਹੈ ਇੱਕ ਰਵਾਇਤ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਮੋਰਚਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਇਹ ਧਰਮ ਯੁੱਧ ਮੋਰਚੇ ਚੋਂ ਨਿਕਲੀ ਹੋਈ ਪਾਰਟੀ ਪੰਜਾਬ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਆਜ਼ਾਦੀ ਤੋਂ ਪਹਿਲਾਂ ਵੀ ਇਸ ਪਾਰਟੀ ਦੀ ਇੱਕ ਬਹੁਤ ਇਤਿਹਾਸਕ ਮਹੱਤਤਾ ਰਹੀ ਹੈ ਪਰ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਪਾਰਟੀ ਦੇ ਵਿੱਚ ਸਰਵੇ ਸਰਵਾ ਬਣਦੇ ਹੈ ਇੱਕ ਛਤਰ ਰਾਜ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਆ ਜਾਂਦਾ ਤਾਂ ਫੇਰ ਉਹੀ ਰਾਜਨੀਤੀ ਜਿਹੜੀ ਪਰਿਵਾਰ ਦੀ ਰਾਜਨੀਤੀ ਹੈ ਉਹ ਇਸ ਪਾਰਟੀ ਨੂੰ ਹੌਲੀ ਹੌਲੀ ਖਤਮ ਕਰਦੀ ਹੈ ਜਦੋਂ ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਦੇਖਣ ਲੱਗ ਪੈਂਦੇ ਹੋ ਆਪਣੇ ਤੋਂ ਬਾਅਦ ਰਾਜਨੀਤੀ ਦੇ ਵਿੱਚ ਠੀਕ ਹੈ ਤੁਸੀਂ ਰਾਜਨੀਤੀ ਚ ਤੁਹਾਡੇ ਬੱਚੇ ਵੀ ਰਾਜਨੀਤੀ ਚ ਆ ਸਕਦੇ ਆ ਪਰ ਸਿਰਫ ਤੁਹਾਡੇ ਹੀ ਬੱਚੇ ਰਹਿਣ ਬਾਕੀ ਤੁਸੀਂ ਨੇੜੇ ਤੇੜੇ ਵੀ ਨਹੀਂ ਫਟਕਣ ਦੇਣਾ ਇਸ ਨੀਤੀ ਨੇ ਤੇ ਦੂਜੀ ਗੱਲ ਖੇਤਰੀ ਪਾਰਟੀ ਦੀ ਹੈਸੀਅਤ ਦੇ ਤੌਰ ਤੇ ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਕੰਮ ਕਰਦਾ ਜਿਸ ਤਰ੍ਹਾਂ ਸ਼ੁਰੂ ਤੋਂ ਕਰ ਰਹੇ ਸੀ ਇਤਿਹਾਸ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਫਿਰ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਲੋੜ ਨਹੀਂ ਸੀ ਜਦੋਂ ਉਨ੍ਹਾਂ ਨੇ ਹਿੰਦੂ ਸਿੱਖ ਏਕਤਾ ਦੇ ਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕੀਤਾ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਲਗਾਤਾਰ ਕਿਰਦਾ ਚਲਾ ਗਿਆ ਤੇ ਫਿਰ ਦੂਜੀ ਗੱਲ ਟੱਬਰਦਾਰੀ ਜਿਹੜੀ ਹੈ ਉਸ ਟੱਬਰਦਾਰੀ ਦੇ ਮੋਹ ਨੇ ਸੁਰਿੰਦਰ ਕੌਰ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਤਨੀ ਹੁੰਦੇ ਸੀ ਤੇ ਜਦੋਂ ਬਾਦਲ ਸਾਹਿਬ ਦਾ 25 ਸਾਲ ਰਾਜ ਰਿਹਾ ਪੰਜਾਬ ਚ ਪੰਜ ਵਾਰੀ ਉਹ ਮੁੱਖ ਮੰਤਰੀ ਬਣੇ ਤੇ ਫਿਰ ਉਹ ਜਿੰਨੀਆਂ ਵੀ ਕੱਲ੍ਹ ਉਹ ਨਿਯੁਕਤੀਆਂ ਹੁੰਦੀਆਂ ਸੀ ਜਿੰਨੇ ਵੀ ਅਫਸਰ ਲਾਏ ਜਾਣੇ ਹੁੰਦੇ ਸੀ ਉਹ ਫਿਰ ਸਾਰੇ ਬੀਬੀ ਸੁਰਿੰਦਰ ਕੌਰ ਬਾਦਲ ਦੇ ਇਸ਼ਾਰੇ ਤੇ ਲੱਗਦੇ ਸੀ ਅਟੈਚੀ ਸਿੱਧੇ ਘਰ ਉਹਨਾਂ ਦੇ ਜਾਂਦੇ ਸੀ ਇਹ ਇਤਿਹਾਸ ਹੈ ਇਹ ਕੋਈ ਹੁਣ ਮੁੱਕਣ ਵਾਲੀ ਗੱਲ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਕਈ ਵਾਰੀ ਇਹ ਕੋਸ਼ਿਸ਼ ਹੋ ਚੁੱਕੀ ਹੈ ਕਿ ਲੀਡਰਸ਼ਿਪ ਤਾਂ ਬਦਲੀ ਜਾਏ ਨਾ ਘੱਟੋ ਘੱਟ ਹੇਠੋਂ ਉੱਪਰ ਤੱਕ ਲੀਡਰਸ਼ਿਪ ਜਾਵੇ ਹੁਣ ਉਹ ਸਾਰੀਆਂ ਗੱਲਾਂ ਹੋਈਆਂ ਨਹੀਂ ਇੱਕ ਟੱਬਰ ਦੀ ਰਾਜਨੀਤੀ ਨੇ ਤੇ ਦੂਜਾ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੀ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਦਾਵਾ ਕਰਨ ਵਾਲੀ ਧਿਰ ਦੇ ਨਾਲ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਮਸਲਿਆਂ ਨਾਲ ਪ੍ਰਣਾਈ ਹੋਵੇ ਜਿਹੜੀ ਪੰਜਾਬ ਦੀ ਖੁਦਮੁਖਤਿਆਰੀ ਮੰਗਦੀ ਹੋਵੇ ਉਹ ਉਹਦੇ ਨਾਲ ਚਲੀ ਜਾਵੇ ਸਿਰਫ ਕੁਰਸੀ ਹਾਸਲ ਕਰਨ ਵਾਸਤੇ ਤਾਂ ਫਿਰ ਭਾਈ ਇਹੀ ਹਾਲ ਹੋਣਾ ਸੀ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹੈ
ਸਰ ਇਟਸ ਵੈਰੀ ਇੰਟਰਸਟਿੰਗ ਜਿਹੜੀ ਤੁਹਾਡੇ ਨਾਲ ਗੱਲ ਸੁਣੀ ਯਾਨੀ ਅਗਰ ਅਸੀਂ RSS ਦੀ ਸਟ੍ਰੈਟਜੀਜ਼ ਦੀ ਗੱਲ ਕਰੀਏ ਤੇ ਦੇ ਆਰ ਵਿਦ ਐਨ ਏਜੰਡਾ ਵੇਅਰ ਐਜ਼ ਜਦੋਂ ਅਸੀਂ ਅਕਾਲੀ ਪਾਰਟੀ ਦੀ ਗੱਲ ਕੀਤੀ ਤੇ ਉਹ ਉੱਥੇ ਆਇਆ ਕਿ ਇਹ ਫੈਮਿਲੀ ਸਿਸਟਮ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ ਯਾਨੀ ਹਸਬੈਂਡ ਦੇ ਬਾਅਦ ਬੀਵੀ ਬੇਟਾ ਬੇਟੇ ਦਾ ਬੇਟਾ ਬੇਟੇ ਦਾ ਬੇਟਾ ਔਰ ਅਗਰ ਮੈਂ ਲਹਿੰਦੇ ਔਰ ਚੜ੍ਹਦੇ ਪੰਜਾਬ ਨੂੰ ਦੇਖਾਂ ਤੇ ਮੈਨੂੰ ਲੱਗਦਾ ਕੈਂਸਰ ਦੋਵੇਂ ਪਾਸੇ ਇੱਕੋ ਹੀ ਕਿਸਮ ਦਾ
ਬਿਲਕੁਲ ਇੱਕੋ ਕਿਸਮ ਦਾ ਸ਼ਾਹਬਾਜ਼ ਪਰਿਵਾਰ ਹੈ ਜੀ ਇੱਥੇ ਭੁੱਟੋ ਪਰਿਵਾਰ ਹੈ ਮਤਲਬ ਪਰਿਵਾਰਾਂ ਦੀ ਜਿਹੜੀ ਰਾਜਨੀਤੀ ਹੈ ਇਹ ਤਾਂ ਲਾਜ਼ਮੀ ਤੌਰ ਤੇ ਇਹਦੇ ਚ ਫਿਰ ਕਾਮਨ ਮੈਨ ਤਾਂ ਬਾਹਰ ਹੈ ਰਾਜਨੀਤੀ ਦੇ ਕੇਂਦਰ ਦੇ ਵਿੱਚ ਜੇ ਕਾਮਨ ਮੈਨ ਨਹੀਂ ਹੈ ਤੇ ਫਿਰ ਉਹ ਰਾਜਨੀਤੀ ਕਿਹਦੇ ਪੱਖ ਚ ਭੁਗਤਦੀ ਹੈ ਇਸੇ ਕਰਕੇ ਉਹੀ ਹਾਲ ਹੋਇਆ ਦੋਵਾਂ ਮੁਲਕਾਂ ਦੇ ਹਾਲ ਚ ਕੋਈ ਬਹੁਤਾ ਫਰਕ ਨਹੀਂ ਹੈ ਦੋਵਾਂ ਮੁਲਕਾਂ ਦੇ ਆਵਾਮ ਦੀ ਤੁਸੀਂ ਗੱਲ ਕੀਤੀ ਜੀ ਸ਼ੁਰੂ ਦੇ ਵਿੱਚ ਅਸੀਂ ਤਿੰਨ ਵਾਰ ਲਾਹੌਰ ਜਾਏ ਆ ਸਾਨੂੰ ਇਹ ਲੱਗਦਾ ਵੀ ਜਿੰਨੀ ਮੁਹੱਬਤ ਲਾਹੌਰੀਏ ਸਾਨੂੰ ਕਰਦੇ ਆ ਜਾਂ ਅਸੀਂ ਉਹਨਾਂ ਨੂੰ ਕਰਦੇ ਆ ਕੋਈ ਵੀ ਨਹੀਂ ਇੱਕ ਦੂਜੇ ਨੂੰ ਕਰਦਾ ਹੋ ਸਕਦਾ ਦੁਨੀਆ ਦੇ ਵਿੱਚ ਪਰ ਸਿਆਸਤਦਾਨਾਂ ਨੇ ਸੱਤਾ ਨੇ
ਤੋੜ ਕੇ
ਕਿਵੇਂ ਖੇਲੂ ਫੇਰੂ ਕੀਤਾ
ਹੋਇਆ ਨਾ ਸਿਰਫ ਸਿਆਸਤਦਾਨ ਬਲਕਿ ਸਿਆਸਤਦਾਨਾਂ ਦੇ ਵਿੱਚੋਂ ਵਿੱਚ ਐਸੀਆਂ ਸ਼ਖਸੀਅਤਾਂ ਪੈਦਾ ਹੋ ਗਈਆਂ ਜਿਹੜੇ ਪਾਕਿਸਤਾਨ ਇੰਡੀਆ ਦੇ ਵਿੱਚ ਮੁਹੱਬਤਾਂ ਦੇਖਣ ਵਾਲੀਆਂ ਨੇ ਈਵਨ ਕੈਨੇਡਾ ਚ ਰਹਿ ਕੇ ਵੀ ਤੋੜ ਕੇ ਰੱਖ ਦਿੱਤਾ ਮੈਂ ਸਰ ਜੀ ਬਲਜੀਤ ਪੰਨੂ ਸਾਹਿਬ ਇਜ਼ ਅ ਵੈਰੀ ਰਿਨਾਊਂਡ ਜਰਨਲਿਸਟ ਉਹ ਕਿਹੜੀ ਪਾਰਟੀ ਦੇ ਲੀਡਰਸ ਨੂੰ ਸਪੋਰਟ ਕਰ ਰਹੇ ਸੀ
ਬਲਦੇਵ ਮੰਨੂ ਕਿਸੇ ਵੇਲੇ ਜਨਸਕ ਸੀਗੇ ਪੱਤਰਕਾਰ ਸੀਗੇ ਪਰ ਅੱਜ ਉਹ ਪੱਤਰਕਾਰ ਨਹੀਂ ਉਹ ਰਾਜਨੀਤੀਵਾਨ ਹੈ ਉਹ ਇਸ ਵੇਲੇ ਭਗਵੰਤ ਮਾਨ ਦੇ ਸਲਾਹਕਾਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹ
ਭਗਵੰਤ ਮਾਨ ਸਾਹਿਬ ਦੀ ਜਿਹੜੀ ਸ਼ਿਕਸਤ ਇਸ ਵਕਤ ਉਹਨੂੰ ਨਜ਼ਰ ਆ ਰਹੀ ਹੈ ਤੋ ਵਟ ਇਜ਼ ਬਲਜੀਤ ਪੰਨੂ ਸਾਹਿਬ ਦਾ ਸਟੈਂਡ
ਨਹੀਂ ਬਲਤੇਜ ਪੰਨੂ
ਬਲਤੇਜ ਪੰਨੂ
ਨੂੰ ਹੁਣ ਤੁਸੀਂ ਇੰਡੀਪੈਂਡੈਂਟ ਜਰਨਲਿਸਟ ਦੇ ਤੌਰ ਤੇ ਰਿਕਗਨਾਈਜ਼ ਨਹੀਂ ਕਰ ਸਕਦੇ ਉਹ ਕਿਸੇ ਵੇਲੇ ਸੀਗੇ ਇੰਡੀਪੈਂਡੈਂਟ ਜਰਨਲਿਸਟ ਸੀਗੇ ਪਰ ਇਸ ਵੇਲੇ ਉਹ ਸਰਕਾਰ ਦੇ ਵਿੱਚ ਨੇ ਕਹਿੰਦਾ ਸਰਕਾਰ ਤੋਂ ਤਨਖਾਹ ਲੈ ਰਹੇ ਨੇ ਜਿਹੜਾ ਬੰਦਾ ਸਰਕਾਰ ਦੇ ਵਿੱਚ ਹੋਏਗਾ ਉਹਨੂੰ ਐਸੀ ਜਰਨਲਿਸਟ ਤੁਸੀਂ ਕੰਸੀਡਰ ਨਹੀਂ ਕਰ ਸਕਦੇ ਠੀਕ ਹੈ ਨਾ ਜੀ ਉਹ ਤਾਂ ਸਰਕਾਰ ਦੀ ਬੋਲੀ ਬੋਲਣਗੇ ਚਾਹੇ ਉਹ ਗਲਤ ਹੈ ਚਾਹੇ ਸਹੀ ਹੈ ਉਹ ਤਾਂ ਸਰਕਾਰ ਦੇ ਪੱਖ ਚ ਰਹਿਣਗੇ ਨਾ। ਜਿੰਨੀ ਦੇਰ ਤੱਕ ਇੱਕ ਜਰਨਲਿਸਟ ਜਿਹੜਾ ਆਪਣਾ ਧਰਮ ਨਹੀਂ ਦਿਵਾਉਂਦਾ, ਨਿਰਪੱਖਤਾ ਤਾਂ ਵੈਸੇ ਕੋਈ ਚੀਜ਼ ਨਹੀਂ ਹੁੰਦੀ, ਨਿਰਪੱਖਤਾ ਵੈਸੇ ਕੋਈ ਚੀਜ਼ ਨਹੀਂ ਹੁੰਦੀ, ਨਿਰਪੱਖਤਾ ਮਤਲਬ ਹੀ ਕੋਈ ਨੀ। ਪਰ ਇਹ ਵੀ ਤੁਹਾਨੂੰ ਢਿੱਡ ਤਾਂ ਬਣਨਾ ਪਏਗਾ, ਜਿਹੜਾ ਸੱਚਾ ਪੱਤਰਕਾਰ ਹੈ ਉਹਨਾਂ ਨੂੰ ਇੱਕ
ਸਾਥ ਆਪ ਹੋਲਡ ਕਰ ਲੀਜੀਏਗਾ। ਸੁਸ਼ੀਲ ਦਸਾਂਝ ਜੀ ਪਲੀਜ਼ ਆਪ ਮੇਰੇ ਸਾਥ, ਤੁਸੀਂ ਮੇਰੇ ਨਾਲ ਹੋਲਡ ਕਰ ਲੋ, ਬਿਕੋਜ਼ ਸਾਡੇ ਸਾਰੇ ਕਾਲਰ ਸਾਡੇ ਨਾਲ ਨੇ, ਬਿਕੋਜ਼ ਫੋਨ ਮੇਰੇ ਸਾਹਮਣੇ ਨਹੀਂ ਸੀ। ਅਗਰ ਤੁਹਾਡੀ ਇਜਾਜ਼ਤ ਹੋਏ ਤੇ ਕੈਨ ਵੀ ਟੇਕ ਕਾਲਸ ਐਟ ਦ ਮੂਮੈਂਟ?
ਥੈਂਕ
ਯੂ ਜੀ। ਅਸਲਾਮ ਅਲੈਕੁਮ ਜੀ, ਪਹਿਲੀ ਕਾਲ ਆਪਣਾ ਨਾਮ ਬਤਾ ਦੀਜੀਏਗਾ। ਜਨਾਬ ਸੁਸ਼ੀਲ ਦਸਾਂਝ ਜੀ ਮੇਰੇ ਸਾਥ ਹੈ। ਹੈਲੋ, ਅਗਲੀ ਕਾਲ ਜੀ। ਹੈਲੋ, ਨੰਬਰ ਆਪ ਬਤਾਤੇ ਜਾਓ ਜੀ। ਹੈਲੋ, ਅਸਲਾਮ ਅਲੈਕੁਮ। ਆਪ ਮੇਰੇ ਸਾਥ ਹੋ ਭਾਈ ਸਾਹਿਬ? ਸਾਰੀ ਕੀ ਸਾਰੀ ਕਾਲ ਆ ਰਹੀ ਥੀ।
1861
ਆਪ ਹਮਾਰੇ ਸਾਥ ਹੋ, ਆਪਣਾ ਨਾਮ ਬਤਾਈਏ ਔਰ ਸਵਾਲ ਕੀਜੀਏਗਾ ਜਨਾਬ ਸੁਸ਼ੀਲ ਦਸਾਂਝ ਸੇ।
ਨਹੀਂ, ਮੈਂ ਕਦੇ ਹੋਲਡ ਨਹੀਂ ਕਰ ਪਾਇਆ।
ਯਾ ਸਾਰੇ
ਬਿਲਕੁਲ ਆਪ ਕਰ ਸਕਤੇ ਹੈਂ ਅਗਰ ਆਪ ਸਟੂਡੀਓ ਕਾਲ ਕਰਨਾ ਹੈ।
ਬਿਲਕੁਲ, ਆਪ ਮੁਝੇ ਫੋਨ ਮੇਰੇ ਸਾਹਮਣੇ ਨਹੀਂ ਥਾ ਤੋ ਮੈਂ ਅੱਜ ਦੂਸਰੀ ਸਾਈਡ ਪੇ ਬੈਠੀ ਹੋਈ ਹੂੰ ਤੋ ਆਈ ਡਿਡ ਨਾਟ ਸੀ ਲਾਈਨਸ ਔਰ ਆਮਿਰ ਕੋ ਪਤਾ ਨਹੀਂ ਥਾ ਕਿ ਹਮਨੇ ਲਾਈਨਸ ਲੈਣੀ ਹੈ ਤੋ ਅਗਰ ਆਪਨੇ ਕਾਲ ਕਰਨਾ ਹੋ ਤੋ ਕੁਇਕ ਬਿਕੋਜ਼ ਆਈ ਡੋਂਟ ਵਾਂਟ ਟੂ ਗੈਟ ਹੋਲਡ ਆਫ ਜਨਾਬ ਸੁਸ਼ੀਲ ਦਸਾਂਝ ਜੀ ਫੋਰ ਵੈਰੀ ਲੌਂਗ ਟਾਈਮ। ਅਗਰ ਵਟ ਇਜ਼ ਦਾ ਫਿਊਚਰ ਆਫ ਆਮ ਆਦਮੀ ਪਾਰਟੀ ਇਨ ਪੰਜਾਬ?
ਦੇਖੋ ਏਦਾਂ ਮਤਲਬ ਜੇ ਤਾਂ ਰਿਵਰਸ ਕਰਦੇ ਨੇ, ਥੋੜੇ ਬਹੁਤ ਵਾਪਸ ਆਉਂਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹਨਾਂ ਮੁੱਦਿਆਂ ਦੀ ਗੱਲ ਕਰਕੇ ਉਹ ਹਕੂਮਤ ਦੇ ਵਿੱਚ ਆਏ ਤੇ ਉਹਨਾਂ ਤੇ ਪਹਿਰਾ ਦਿੰਦੇ ਨੇ ਤੇ ਲਾਜ਼ਮੀ ਤੌਰ ਤੇ ਕਿਤੇ ਨਾ ਕੁਝ ਵਾਪਸੀ ਹੋ ਸਕਦੀ ਹੈ। ਪਰ ਸਾਡੇ ਪੰਜਾਬ ਦੇ ਵਿੱਚ ਸਮੱਸਿਆ ਬੜੀ ਵੱਡੀ ਹੈ, ਓਪੋਜੀਸ਼ਨ ਵੀ ਨਹੀਂ ਹੈ। ਹੁਣ ਦੇਖੋ ਬੜੀ ਬੜੀ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਸੀ, 117 ਸੀਟਾਂ ਸਾਡੇ ਕੋਲ ਵਿਧਾਨ ਸਭਾ ਦੀਆਂ ਅਸੈਂਬਲੀ ਦੀਆਂ, ਤੇ 117 ਦੇ ਵਿੱਚੋਂ 92 ਸੀਟਾਂ ਜਿੱਤੀ ਭਾਰਤ ਆਪਣੀ ਆਮ ਆਦਮੀ ਪਾਰਟੀ। ਇਹ ਕੋਈ ਛੋਟੀ ਜਿੱਤ ਨਹੀਂ ਹੈ। ਤੇ ਹੁਣ ਦੇ ਜੇ 2027 ਦੇ ਵਿੱਚ ਜਿਹੜੀਆਂ ਅਸੈਂਬਲੀ ਇਲੈਕਸ਼ਨ ਹੋਣੀ ਹੈ ਤਾਂ ਮੈਂ ਦੇਖ ਰਿਹਾ ਕਿ ਹਾਲੇ ਤੱਕ ਸਾਡੇ ਸਾਹਮਣੇ ਕੋਈ ਓਪੋਜੀਸ਼ਨ ਦਿਖਾਈ ਨਹੀਂ ਦੇ ਰਹੀ। ਕਾਂਗਰਸ ਜਿਹੜੀ ਹੈ ਉਹ ਧੜਿਆਂ ਚ ਵੰਡੀ ਹੋਈ ਹੈ ਤੇ 6 ਬੰਦੇ ਜਿਹੜੇ ਆ ਲੜਨਾ ਚਾਹੁੰਦੇ ਨੇ ਇੱਕੋ ਪਾਰਟੀ ਦੇ, ਤੇ ਸ਼੍ਰੋਮਣੀ ਅਕਾਲੀ ਦਲ ਇਕੱਲਾ ਚੋਣ ਲੜੇਗਾ ਤੇ ਉਧਰੋਂ ਬੀਜੇਪੀ ਇਕੱਲੀ ਲੜੇਗੀ, ਤਾਂ ਫਿਰ ਸਾਹਮਣੇ ਓਪੋਜੀਸ਼ਨ ਵੀ ਨਹੀਂ ਹੈ। ਤੋ ਮੈਨੂੰ ਹਾਲ ਫਿਲਹਾਲ ਜੇ ਅੱਜ ਦੀ ਗੱਲ ਕਰਨੀ ਹੋਵੇ, ਹਾਲੇ 10 ਮਹੀਨੇ ਪਏ ਨੇ ਅਸੈਂਬਲੀ ਇਲੈਕਸ਼ਨ ਚ, ਜੇ ਅੱਜ ਦੀ ਗੱਲ ਕਰਨੀ ਹੋਵੇ ਤਾਂ ਡਿੱਗਦੀ ਢਹਿੰਦੀ ਫਿਰ ਵੀ ਆਮ ਆਦਮੀ ਪਾਰਟੀ 50-55 ਸੀਟਾਂ ਜਿੱਤ ਸਕਦੀ ਹੈ।
ਪਰ ਰਾਮ ਦੀ ਗੱਲ ਇਹ ਵੇਖ ਕੇ ਅਗਰ ਉਹਨਾਂ ਨੇ 117 ਚੋਂ 92 ਸੀਟਾਂ ਲਈਆਂ ਸੀ ਔਰ ਜ਼ਬਰਦਸਤ ਮੈਜੋਰਿਟੀ ਹਾਸਲ ਕੀਤੀ ਸੀ ਤੇ ਕੀ ਵਜ੍ਹਾ ਹੈ ਕਿ ਉਹ ਆਪਣਾ ਕੋਈ ਏਜੰਡਾ ਪੂਰਾ ਨਾ ਕਰ ਸਕੇ? ਔਰ ਮੈਨੂੰ ਪਤਾ ਚੱਲਿਆ ਹੈ ਕਿ ਮੈਨੂੰ ਤਾਂ ਲੱਗਦਾ ਜੇ ਪੋਲੀਟੀਸ਼ੀਅਨਸ ਆਰ ਐਗਜ਼ੈਕਟਲੀ ਸੇਮ ਇਨ ਪੰਜਾਬ ਔਨ ਈਸਟਰਨ ਐਂਡ ਵੈਸਟਰਨ ਸਾਈਡ, ਕੀ ਵਜ੍ਹਾ ਹੈ ਕਿ ਭਗਵੰਤ ਮਾਨ ਸਾਹਿਬ ਜਿਨ੍ਹਾਂ ਤੇ ਕੌਮ ਨੇ ਬਹੁਤ ਇਤਮਾਦ ਵੀ ਕੀਤਾ, ਉਹ ਆਪਣਾ ਕੋਈ ਵੀ ਵਾਅਦਾ ਆਪਣੇ ਟਿਨਿਓਰ ਦੇ ਦਰਮਿਆਨ ਪੂਰਾ ਕਰਕੇ ਸ਼ਾਬਾਸ਼ ਨਾ ਲੈ ਸਕੇ?
ਦੇਖੋ ਜਿਹੜੇ ਵਾਅਦਿਆਂ ਦਾ ਇਸ਼ੂ ਹੈ ਉਹ ਤਾਂ ਕਹਿੰਦੇ ਨੇ ਮੈਂ ਸਾਰੇ ਵਾਅਦੇ ਪੂਰੇ ਕਰਤੇ, ਉਹਨਾਂ ਨੇ ਆਖਰੀ ਸਾਲ ਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਇਹ ਵਾਅਦਾ ਕੀਤਾ ਸੀ ਕਿ 1000 ਰੁਪਏ ਅਸੀਂ ਔਰਤਾਂ ਨੂੰ ਜਿਹੜਾ ਸਾਡੀਆਂ ਬੀਬੀਆਂ ਭੈਣਾਂ ਉਹਨਾਂ ਨੂੰ ਦਵਾਂਗੇ ਉਸ ਇਲੈਕਸ਼ਨ ਈਅਰ ਦੇ ਵਿੱਚ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੁਣ ਰਜਿਸਟ੍ਰੇਸ਼ਨ ਹੋ ਰਹੀ ਹੈ। ਉਹਨਾਂ ਨੇ ਕਿਹਾ ਅਸੀਂ 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 ਪ੍ਰੋਮਿਸ ਕੀਤਾ ਸੀ ਕਿ ਮੁਫ਼ਤ ਬੱਸ ਸਫ਼ਰ ਜਾਰੀ ਰਹੂਗਾ ਔਰਤਾਂ ਵਾਸਤੇ, ਉਹ ਜਾਰੀ ਹੈ। ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ 300 ਯੂਨਿਟ ਬਿਜਲੀ ਦਾ ਫ੍ਰੀ ਦੇਵਾਂਗੇ ਤੇ 2 ਮਹੀਨੇ ਦਾ 600 ਯੂਨਿਟ ਫ੍ਰੀ ਹੋਏਗਾ, ਤੇ ਉਹ ਵੀ ਉਹਨਾਂ ਨੇ ਕਰ ਦਿੱਤਾ। ਉਹਨਾਂ ਦੇ ਕਹਿਣ ਮੁਤਾਬਕ ਤਾਂ ਪ੍ਰੋਮਿਸ ਉਹਨਾਂ ਨੇ ਪੂਰੇ ਕਰ ਦਿੱਤੇ ਹੈ, ਪਰ ਸਾਡੀ ਸਮਝ ਹੋਰ ਹੈ, ਸਾਡੀ ਸਮਝ ਹੋਰ ਹੈ, ਪ੍ਰੋਮਿਸ ਪੂਰੇ ਨਹੀਂ ਹੋਏ।
ਇੱਕ ਕਾਲ ਲੈ ਲੈਂਦੇ ਹਾਂ, ਨਾਰਾਜ਼ਗੀ ਕੀ ਹੈ, ਇੱਕ ਕਾਲ ਲੈ ਰਹੀ ਹਾਂ ਔਰ ਬਿਲਕੁਲ ਆਪ ਐਨੀਬਡੀ ਕੈਨ ਕਾਲ ਬਿਕੋਜ਼ ਲੈਟ ਮੀ ਟੈਲ ਯੂ, ਪਾਕਿਸਤਾਨ ਚਾਹੇ ਉਹ ਅਫਗਾਨਿਸਤਾਨ ਹੈ ਚਾਹੇ ਉਹ ਇੰਡੀਆ ਹੈ, ਸਾਡੀਆਂ ਪੋਲੀਟਿਕਸ ਚਾਹੇ ਉਹ ਅੱਜ ਈਰਾਨ ਦੀ ਗੱਲ ਕਰਕੇ ਦੇਖ ਲਓ, ਉਹ ਕਹਿੰਦੇ ਨੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ। ਐਂਡ ਅਫਕੋਰਸ ਅਗਰ ਖਿੱਤਾ ਮੁਸਤਹਿਕਮ ਹੈ, ਭਾਵੇਂ ਉਹ ਬੰਗਲਾਦੇਸ਼ ਹੈ ਭਾਵੇਂ ਇੰਡੀਆ ਹੈ ਚਾਹੇ ਉਹ ਪਾਕਿਸਤਾਨ ਹੈ ਚਾਹੇ ਅਫਗਾਨਿਸਤਾਨ ਹੈ, ਉਹਦੇ ਨਾਲ ਤੁਸੀਂ ਈਰਾਨ ਵੱਲ ਆ ਜਾਓ। ਯਕੀਨਨ ਇੰਡੀਆ ਦੁਨੀਆਂ ਦੀ ਸਭ ਤੋਂ ਵੱਡੀ 5ਵੀਂ ਵੱਡੀ ਇਕਾਨਮੀ ਇਸ ਵਕਤ ਅਗਰ ਦੇਖੀ ਜਾਏ ਜਿਹੜਾ ਕਿਹਾ ਜਾ ਰਿਹਾ ਦੈਟ ਇਜ਼ ਇੰਡੀਆ ਹੈ। ਮੇਰੇ ਨਾਲ ਕਾਲਰ ਨੇ ਜੀ, ਮੇਰਾ ਨੰਬਰ ਆਪ ਬੋਲ ਦੋ।
1861
ਜੀ
ਜੀ ਜੀ, ਸਤਿ ਸ੍ਰੀ ਅਕਾਲ ਦਸਾਂਝ ਸਾਹਿਬ, ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਈ ਹੈ, ਬੜੇ ਦੇਰ ਬਾਅਦ ਸੁਣਿਆ। ਤੁਹਾਡੇ ਬੜੇ ਅੱਛੇ ਤਜਰੀਏ ਹੁੰਦੇ ਨੇ, ਆਮ ਆਦਮੀ ਪਾਰਟੀ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਐਕਸਪਲੇਨ ਕਰ ਦਿੱਤਾ ਜਿਹੜੀ ਫੈਡਰਲ ਦੀ ਤੁਹਾਡੇ ਚ ਵਫਾਕ ਹੈ ਨਾ ਉਹਦੇ ਚ ਕੋਲੀਜਨ ਗੌਰਮੈਂਟ ਚਾਹੀਦੀ ਕੁਛ ਅਰਸੇ ਲਈ ਇੰਡੀਆ ਦੇ ਵਿਚ ਉਹ ਇੱਕ ਪਾਰਟੀ ਨੂੰ ਮੈਜੋਰਿਟੀ ਫੁੱਲ ਮਿਲ ਜੇ ਤੇ ਆਪਣੀ ਮਨਮਾਨੀ ਕਰਦੇ ਰਹਿੰਦੇ ਔਰ ਆਪਣਾ ਸਰਸੂ ਕਰਕੇ ਤੇ ਦੂਜੇ ਮਾੜੇ ਬੰਦਿਆਂ ਨੂੰ ਤਰਾ ਕੇ ਆਪਣੇ ਪੈਸੇ ਦਾ ਲਾਲਚ ਦੇ ਕੇ ਇੰਜ ਕਰਕੇ ਖਿੱਚ ਲੈਂਦੇ ਨੇ ਤੇ ਇਹਦੇ ਨਾਲ ਬਿਹਤਰ ਨਹੀਂ ਕਿ ਥੋੜੀ ਦੇਰ ਇੰਡੀਆ ਦੇ ਵਿਚ ਕੋਲੀਜਨ ਗੌਰਮੈਂਟ ਆਏ ਯਾਨੀ ਸਾਰੀਆਂ ਪਾਰਟੀਆਂ ਨੂੰ ਨੁਮਾਇੰਦਗੀ ਮਿਲੇ ਔਰ ਉਹ ਤਜਰਬਾ ਸਹੀ ਰਹੇਗਾ ਇਹਦੇ ਬਾਰੇ ਕੋਈ
ਮੈਂ ਇੱਥੇ ਇੰਨਾ ਐਡ ਕਰਦੀ ਚੱਲਾਂ ਕਿ ਜਨਾਬ ਸੁਸ਼ੀਲ ਦੋਸਾਂਝ ਜੀ ਐਵਰੀ ਡੇ ਮੰਡੇ ਥਰੂ ਫਰਾਈਡੇ 7:70 ਤੇ 10 ਤੋਂ 11 ਦੇ ਦਰਮਿਆਨ ਹੁੰਦੇ ਨੇ ਜ਼ਰੂਰ ਸ਼ਾਮਿਲ ਹੋਇਆ ਕਰੋ ਐਂਡ ਆਫ ਕੋਰਸ ਆਪਣੇ ਨੇਬਰਸ ਦੇ ਨਾਲ
ਜੀ ਆਪ ਆਨ ਏਅਰ ਹੈ ਹਮਾਰੇ ਸਾਥ
ਜੀ ਅਗਲੀ ਕਾਲ ਹਾਂ ਜੀ ਹੈਲੋ
ਹੈਲੋ
ਜੀ ਜੀ ਜਨਾਬ ਆਪ ਏਅਰ ਤੇ
ਆਰਿਫਾ ਜੀ ਅਮੀਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਆਪ ਸਭ ਕੋ
ਨਮਸਕਾਰ
ਜੀ
ਹੈਲੋ
ਜੀ ਜੀ ਆਪ ਏਅਰ ਤੇ ਹੈ ਭਾਈ
ਇੱਕ ਮਿੰਟ ਹਾਂ ਆਰਿਫਾ ਜੀ ਆਰਿਫਾ ਜੀ ਹਾਂ ਆਰਿਫਾ ਜੀ ਅਭੀ ਸੁਣਾਈ ਦੇ ਰਹੀ ਹੈ ਮੇਰੀ ਆਵਾਜ਼
ਜੀ ਜੀ ਬਿਲਕੁਲ ਆ ਰਹੀ ਹੈ ਆਪ ਸੁਸ਼ੀਲ ਦੋਸਾਂਝ ਜੀ ਸੇ ਇਸ ਵਕਤ ਸਵਾਲ ਕਰੇ ਮੈਂ ਤਾਂ ਕੁਛ ਵੀ ਨਹੀਂ ਹੂੰ ਹੀ ਇਜ਼ ਦਾ ਮੇਨ ਪਰਸਨ ਐਂਡ ਆਈ ਥੈਂਕ ਹਿਮ ਫਾਰ ਹਿਜ਼ ਟਾਈਮ ਦੋ
ਜੀ 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 ਆਰਿਫਾ ਜੀ ਮੈਂ ਥੋੜਾ ਸੁਣਾ ਉਨਕੋ ਪਿਛਲੇ 10-15 ਮਿੰਟ तो देखो आरफी जी मैं मेरा नाम हिरेन पटेल है मैं इंडिया में गुजरात से हूँ ठीक है
जी
और मैं मोदी जी को और अमित शाह जी को मैंने वहां काम करते हुए देखा है उन्होंने बहुत आप देखोगे ना अगर इंडिया में परफॉर्मेंस के बेसिस पे अगर कोई प्राइम मिनिस्टर बना है ना तो सिर्फ मोदी जी है अगर आप देखोगे ना पूरा रिकॉर्ड निकाल के
जी।
बाकी सभी कांग्रेस पार्टी या इंदिरा गांधी जी की या नेहरू जी की मेहरबानी से बने हैं चाहे मनमोहन सिंह जी को ले लो आप
सही
ठीक है ना तो परफॉर्मेंस के आधार पे वो एक राज्य से मतलब एक स्टेट से दूसरा से तीसरा चौथा पांचवा ऐसे सारे स्टेट जो माने जाते थे कि कभी बीजेपी नहीं जीत सकती है क्योंकि बीजेपी को कम्युनल पार्टी माना जाता है इंडिया में तो ये कम्युनल है बाकी सब सेकुलर है ठीक है ना तो वो सेकुलरिज्म का मतलब इतना वो लोग ने डर बिठाया हुआ ना कि भाई ये लोग आ जाएंगे तो ऐसा हो जाएगा ये लोग आ जाएंगे तो ऐसा हो जाएगा जबकि बीजेपी आने के बाद सारे राज्यों के प्रोग्रेस ऊपर 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 जाती है और इंडिया का देखो आप सर इंडिया का आरिफा जी अगर आप देखोगे ना तो इंडिया 2014 तक 11वें नंबर पे था और अभी तीसरे चौथे नंबर पे आ गया इकोनॉमी आप नोटबंदी की बात कर रहे थे ना उस दिन मुझे कॉल करनी थी पर उसको कॉल नहीं हो पाई मेरी आपसे नोटबंदी आप पाकिस्तान में करने की बात कर रहे थे कि नोटबंदी पाकिस्तान में भी होनी चाहिए क्योंकि लोगों ने इतने पैसे दबा के रखे हैं ठीक है ना तो ये मोदी जी ने आते ही कर दिया था 2015 या 16 में कर दिया था क्योंकि उन्होंने पूरा देखो मोदी जी है ना अगर आप उनका स्टडी करेंगे ना ये आरएसएस की बातें करते हैं ना बहुत सही बात है आरएसएस की बहुत अच्छी ट्रेनिंग होती है बहुत पूरा प्लानिंग से कर रहे हैं वो पूरे इंडिया में कर रहे हैं और ये बोल रहे कि अरविंद केजरीवाल की इनका आदमी है ममता बनर्जी भी इनके आदमी है मुझे तो मालूम नहीं था अगर इनके आदमी है तो मुझे बहुत खुशी है ठीक है ना अगर केजरीवाल भी इनके आदमी है तो मैं तो बोलता हूँ फिर तो सारा ही आरएसएस और बीजेपी का हो गया फिर तो पूरा इंडिया अगर सारी जितने भी ऑपोजिशन में दिख रहे या लड़ रहे बीजेपी के सामने अगर आप उनको ये बोल रहे कि इसकी बी पार्टी है उसकी बी पार्टी है तो फिर तो सारा इंडिया आरएसएस बीजेपी का हो गया फिर तो कुछ ऑपोजिशन है ही नहीं
पटेल जी सबसे पहले तो मैं आपको थैंक यू करना चाहती हूँ एंड लेट मी टेल यू वन थिंग यू आर ऑलवेज देयर हालांकि योर क्वेश्चंस आर वेरी हार्ड एंड समटाइम्स बट आई अप्रिशिएट बहुत खूबसूरत बात है वी एग्री टू डिसएग्री मगर दीवारें ना खड़ी करें इतनी कि हम दूसरी तरफ दे ऑनेस्ट टू गॉड आई अप्रिशिएट यू हरन पटेल जी मैं आपको बहुत शुक्रिया करती हूँ लेट मी गेट इट्स अ वेरी गुड क्वेश्चन व्हाट यू रेज के परफॉर्मेंस की ग्राउंड पे नरेंद्र मोदी साहब बेशक इसके पीछे आरएसएस है लेट मी रिक्वेस्ट जनाब सुशील दोसांझ जी टू एड्रेस दिस
जी आरिफा जी एक मिनट
जी जी मुझे बहुत अच्छा लगा हिरेन पटेल जी ने बहुत अपनी अलग बातें की हैं
आप मेरे साथ रहे हिरेन पटेल आप मेरे साथ रहे गेट द आंसर एंड वी विल कंटिन्यू प्लीज
जी
जी जी
पहली बात तो शुक्रिया हिरेन पटेल जी का जो उन्होंने बातें कही हैं वो कोई गलत बात नहीं उन्होंने कही उन्होंने कहा ठीक है परफॉर्मेंस के लेवल पर नरेंद्र मोदी का आज कोई मुकाबला नहीं है पर एक बात जो वो कह रहे हैं इकॉनमी का इशू है जो तो मैं आपको रियलिटी बता देता हूं कि अगर हम अभी भारत वाले जो लोग हैं अभी इंडिया मैं हिंदी बोलने लग पाया
मैंने पंजाबी की गल करो जी
पंजाबी
हूँ
पटेल साहब और मेरी गल ध्यान ना सुनो बहुत शुक्रिया पहला तो थोड़ा तुम लाइन ते आए तो मैं बड़ा चंगा लगा यही गल है ना अस यही चाहते हैं
ਸਾਡੀ ਸਾਡਾ ਜਿਹੜਾ ਗੱਲ ਕਰਨ ਦਾ ਮਤਲਬ ਇਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਸਹਿਮਤੀ ਤੇ ਅਸਹਿਮਤੀ ਦਾ ਮਾਹੌਲ ਜਿਹੜਾ ਉਹ ਠੀਕ ਰਹਿਣਾ ਚਾਹੀਦਾ। ਜੇ ਤੁਸੀਂ ਮੇਰੇ ਨਾਲ ਅਸਹਿਮਤ ਹੈ ਤੇ ਮੈਨੂੰ ਤੁਹਾਡੀ ਰਿਸਪੈਕਟ ਕਰਨੀ ਚਾਹੀਦੀ ਹੈ। ਜੇ ਮੈਂ ਤੁਹਾਡੇ ਨਾਲ ਅਸਹਿਮਤ ਹੈ ਤੁਹਾਡੇ ਨਾਲ ਸਹਿਮਤ ਤਾਂ ਤੁਹਾਨੂੰ ਮੇਰੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ। ਹੁਣ ਜੇ ਇਹਦੀ ਤੇ ਆਪਾਂ ਗੱਲ ਕਰ ਲਈਏ ਤੇ ਜੋ ਹਾਲਾਤ ਹਿੰਦੁਸਤਾਨ ਦੇ ਵਿੱਚ ਹੈਗੇ ਨੇ, ਪਰਫਾਰਮੈਂਸ ਬਹੁਤ ਵਧੀਆ ਮੋਦੀ ਸਾਹਿਬ ਦੀ, ਪਰ ਇੱਥੇ ਗੱਲ ਨਹੀਂ ਅਸੀਂ ਕਰ ਸਕਦੇ। ਹਿੰਦੁਸਤਾਨ ਦਾ ਟੋਟਲ ਜਿਹੜਾ 99.9% ਮੀਡੀਆ ਜਿਹੜਾ ਆ ਉਹ ਤੁਸੀਂ ਸਾਰਾ ਸੁਣ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੁਹਾਨੂੰ ਪਤਾ ਲੱਗ ਜਾਏਗਾ ਗੱਲ ਕਿਹਦੀ ਹੋ ਰਹੀ ਹੈ। ਉੱਥੇ ਅਸੀਂ ਸਾਡੀ ਗੱਲੇ ਨਹੀਂ ਹੋ ਸਕਦੀ, ਅਸੀਂ ਗੱਲੇ ਨਹੀਂ ਕਰ ਸਕਦੇ। ਦੂਜੀ ਗੱਲ ਇਕਾਨਮੀ ਦਾ ਜਿਹੜਾ ਇਸ਼ੂ ਹੈ ਨਾ ਜੀ, ਇਕਾਨਮੀ ਏਦਾਂ ਨਹੀਂ ਗਿਣੀ ਜਾਂਦੀ ਜਿੱਦਾਂ ਆਪਾਂ ਗਿਣ ਰਹੇ ਹਾਂ ਵੀ ਅਸੀਂ ਬਹੁਤ ਵੱਡੇ ਹੋ ਗਏ ਹਾਂ। ਇਕਾਨਮੀ ਏਦਾਂ ਗਿਣੀ ਜਾਂਦੀ ਹੈ ਕਿ ਤੁਹਾਡੀ ਜਿਹੜੀ ਪਾਪੂਲੇਸ਼ਨ ਕਿੰਨੀ ਹੈ। ਜੇ ਇੰਗਲੈਂਡ ਅੱਜ ਚੌਥੀ ਇਕਾਨਮੀ ਹੈ, ਇੰਗਲੈਂਡ ਦੀ, ਬਰਤਾਨੀਆ ਦੀ ਜਿਹੜੀ ਇਕਾਨਮੀ ਤੇ ਹਿੰਦੁਸਤਾਨ ਦੀ ਇਕਾਨਮੀ ਦਾ ਵੀ ਮੁਕਾਬਲਾ ਕਰਕੇ ਦੇਖ ਲਈਏ ਆਪਾਂ, ਮਤਲਬ ਹਾਲਤ ਇਹ ਹੈ ਕਿ ਅਸੀਂ 140 ਕਰੋੜ ਹੈ, ਅਸੀਂ 140 ਕਰੋੜ ਲੋਕ ਹੈ, 140 ਵੀ ਨਹੀਂ 145 ਕਰੋੜ ਹੈ, 1 ਅਰਬ 45 ਕਰੋੜ। ਤੇ ਉਸ ਲੈਵਲ ਤੇ ਸਾਡੀ ਇਕਾਨਮੀ ਚਾਹੀਦੀ ਹੈ। ਅਸੀਂ ਮੁਕਾਬਲਾ ਇੰਗਲੈਂਡ ਨਾਲ ਨਾ ਕਰੀਏ, ਅਸੀਂ ਮੁਕਾਬਲਾ ਚਾਈਨਾ ਨਾ ਕਰੀਏ ਨਾ। ਚੀਨ ਜਿਹੜਾ ਆ 1949 ਦੇ ਵਿੱਚ ਜਿਹੜਾ ਆ ਆਜ਼ਾਦ ਹੁੰਦਾ, ਉੱਥੇ ਸਮਾਜਵਾਦ ਆਉਂਦਾ ਮਾਓ ਜੇ ਤੁੰਗ ਦੀ ਅਗਵਾਈ ਦੇ ਵਿੱਚ, ਭਾਰਤ 1947 ਚ ਆਜ਼ਾਦ ਹੋ ਜਾਂਦਾ। ਤੇ ਅੱਜ ਚੀਨ ਕਿੱਥੇ ਆ ਤੇ ਹਿੰਦੁਸਤਾਨ ਕਿੱਥੇ, ਅਸੀਂ ਇਹ ਮੁਕਾਬਲਾ ਕਰਕੇ ਦੇਖ ਲਈਏ। ਜੇ ਅਮਰੀਕਾ ਸਾਨੂੰ ਇਹ ਕਹਿ ਰਿਹਾ ਕਿ ਤੁਸੀਂ ਰੂਸ ਤੋਂ ਤੇਲ ਖਰੀਦਣਾ, ਮੇਰੇ ਕਹੇ ਤੇ ਤੁਸੀਂ ਰੂਸ ਤੋਂ ਤੇਲ ਨਹੀਂ ਖਰੀਦਣਾ, ਮੁਲਕ ਦੇ ਵਿੱਚ ਸਰਕਾਰ ਨਰਿੰਦਰ ਮੋਦੀ ਦੀ ਹੈ ਜਾਂ ਡੋਨਲਡ ਟਰੰਪ ਦੀ ਹੈ? ਡੋਨਲਡ ਟਰੰਪ ਸਾਨੂੰ ਆਰਡਰ ਕਰੇਗਾ, ਹੁਣ ਤੁਸੀਂ ਖਰੀਦ ਲਓ ਰੂਸ ਤੋਂ ਤੇਲ, ਹੁਣ ਤੁਸੀਂ ਨਹੀਂ ਖਰੀਦਣਾ।
ਦਸਾਂ ਜੀ, ਮੈਂ ਦੋ ਪੁਆਇੰਟ ਕਹਿਣਾ ਚਾਹੂੰਗਾ, ਫਿਰ ਆਪ ਆਪਣਾ ਕੰਟੀਨਿਊ ਕਰੀਏ। ਸਰ ਦੇਖੋ, ਅਭੀ ਬੀਜੇਪੀ ਨੇ ਪਰ 18 ਜਾਂ 20 ਰਾਜੇ ਜੀਤੇ, ਠੀਕ ਹੈ ਨਾ, ਸਭੀ ਓਪੋਜੀਸ਼ਨ ਵਾਲੇ ਇਨਕਲੂਡਿੰਗ ਆਪ, ਅਭੀ ਹਮਨੇ ਆਪਕੋ ਸੁਣਾ, ਆਪਨੇ ਕਿਆ ਬੋਲਾ ਕਿ ਭਾਈ ਇੰਡੀਆ ਮੇ ਡੈਮੋਕ੍ਰੇਸੀ ਖਤਮ ਹੋਤੀ ਜਾ ਰਹੀ ਹੈ ਔਰ ਡਿਕਟੇਟਰਸ਼ਿਪ ਕੀ ਤਰਫ ਜਾ ਰਹਾ ਹੈ ਮੁਲਕ, ਜਬਕਿ ਹਮਾਰੇ ਵਾਂ ਕੰਪਲੀਟ ਡੈਮੋਕ੍ਰੇਸੀ ਹੈ। ਇਲੈਕਸ਼ਨ ਮੇ ਆਜ 5 ਜਗ੍ਹਾ ਪੇ ਇਲੈਕਸ਼ਨ ਹੁਆ, 1 ਜਗ੍ਹਾ ਪੇ ਕਾਂਗਰਸ ਆਈ, ਬਾਕੀ ਜਗ੍ਹਾ ਪੇ ਡੀਐਮ ਵੋ ਜੋ ਰਵੀ ਵਿਜੇ ਥੇ, ਵਿਜੇ ਜੋ ਨਏ ਇਕਦਮ ਪਹਿਲੀ ਵਾਰ ਇਲੈਕਸ਼ਨ ਲੜੇ, ਉਨਕੀ 100 ਸੀਟੇ ਆ ਗਈ, ਠੀਕ ਹੈ, ਬਾਕੀ ਮੈਂ ਉਸਮੇ ਅਸਾਮ ਮੇ ਔਰ ਉਸਮੇ ਬੀਜੇਪੀ ਆਈ, ਠੀਕ ਹੈ, ਪੂਰਾ ਇਕਦਮ ਵਾਈਬ੍ਰੈਂਟ ਡੈਮੋਕ੍ਰੇਸੀ ਹੈ। ਜੋ ਇਲੈਕਸ਼ਨ ਮੇ ਲੜਨਾ ਚਾਹਤਾ ਲੜ ਸਕਤਾ, ਖੜਾ ਰਹਿਣਾ ਔਰ ਜਿਤਨਾ ਚਾਹਤਾ ਜੀਤ ਸਕਤਾ, ਜਿਸਕੋ ਪਬਲਿਕ ਕਾ ਸਪੋਰਟ ਹੋਗਾ, ਠੀਕ ਹੈ। ਅਭੀ ਡੈਮੋਕ੍ਰੇਟਿਕਲੀ ਹਮ ਨਰਿੰਦਰ ਮੋਦੀ ਔਰ ਬੀਜੇਪੀ ਜਿੱਤ ਕੇ ਆਤੇ, ਫਿਰ ਵੀ ਆਪ ਉਸਕੋ ਡਿਕਟੇਟਰਸ਼ਿਪ ਕਹਤੇ ਹੋ, ਜਬਕਿ ਚਾਈਨਾ ਮੇ 1981 ਸੇ ਡਿਕਟੇਟਰਸ਼ਿਪ, ਪਤਾ ਨਹੀਂ ਕਿਤਨੇ ਸਾਲੋਂ ਸੇ ਡਿਕਟੇਟਰਸ਼ਿਪ ਚੱਲ ਰਹੀ ਹੈ ਔਰ ਚਾਈਨਾ ਨੰਬਰ 1 ਜਾਂ ਨੰਬਰ 2 ਪੇ ਚੱਲ ਰਿਹਾ ਹੈ ਔਰ ਇੰਡੀਆ ਨੰਬਰ 3 ਜਾਂ ਨੰਬਰ 4 ਪੇ ਚੱਲ ਰਿਹਾ ਹੈ। ਤਾਂ ਸਰ ਯਹਾਂ ਪਰ ਵੀ ਡਿਕਟੇਟਰਸ਼ਿਪ ਆ ਜਾਏਗੀ ਤਾਂ ਇੰਡੀਆ ਵੀ ਨੰਬਰ 1 ਨੰਬਰ 2 ਪੇ ਹੋ ਜਾਏਗਾ ਫਿਰ। ਤੋ ਇਹ ਤਾਂ ਸਰ ਹਮਕੋ ਸਪੋਰਟ ਕਰਨਾ ਚਾਹੀਏ ਨਾ ਕਿ ਅਗਰ ਬੀਜੇਪੀ ਪੂਰੇ ਕੰਟਰੀ ਪੇ ਕੰਟਰੋਲ ਕਰਨਾ ਕਰ ਰਹੇਗੀ ਔਰ ਇੰਡੀਆ ਨੰਬਰ 1 ਜਾਂ ਨੰਬਰ 2 ਪੇ ਆ ਜਾਤਾ ਔਰ ਆਪਕੇ ਜੋ ਵੀ ਇਕਨੋਮੀ ਕਾ ਸਟੈਂਡਰਡ ਹੈ ਵੋ ਸਟੈਂਡਰਡ ਵੀ ਅਚੀਵ ਹੋ ਜਾਏਗਾ ਲੰਡਨ ਔਰ ਉਸਕੇ ਸਾਥ ਯੂਕੇ ਕੇ ਸਾਥ ਹਮਨੇ ਕੰਪੇਅਰ ਕੀਆ। ਤੋ ਮੈਂ ਤਾਂ ਚਾਹਤਾ ਹੂੰ ਸਰ ਐਸੀ ਹੋ ਜਾਏ ਕਿ ਇੱਕ ਜਾਂ ਦੋ ਹੀ ਪਾਰਟੀ ਰਹੇ, ਇਤਨੀ ਸਾਰੀ ਪਾਰਟੀ ਨਾ ਰਹੇ। ਇੰਡੀਆ ਮੇ 1350 ਰਜਿਸਟਰਡ ਪੋਲੀਟੀਕਲ ਪਾਰਟੀਜ਼ ਹੈ ਸਰ, ਇਸਕੇ ਸਾਥ ਇੰਡੀਆ ਅਗਰ ਚੌਥੇ ਨੰਬਰ ਤੇ ਆ ਗਿਆ ਤਾਂ ਸਰ ਬਾਂਧ ਲੋ, ਇੱਕ ਜਾਂ ਦੋ ਪਾਰਟੀ ਹੋਤੀ ਤਾਂ ਨੰਬਰ 1 ਪੇ ਹੋਤਾ ਕਿ ਨਹੀਂ ਹੋਤਾ ਪੂਰਾ ਇੰਡੀਆ।
ਬਹੁਤ ਸ਼ੁਕਰੀਆ ਹਿਰਨ ਪਟੇਲ ਜੀ, ਥੈਂਕ ਯੂ ਵੈਰੀ ਮਚ।
ਸਰ ਲਾਸਟ ਮੇ ਦੂਸਰਾ ਪੁਆਇੰਟ ਕੌਨ ਸਾ ਬੋਲਾ ਆਪਨੇ, ਡੋਨਲਡ ਟਰੰਪ ਕਾ ਸਰ, ਡੋਨਲਡ ਟਰੰਪ ਜੀ ਕੇ ਸਾਹਮਣੇ ਮੋਦੀ ਜੀ ਨੇ ਇੱਕ ਵੀ ਸ਼ਬਦ ਇੱਕ ਬਾਤ ਕੀ ਹੈ ਕਿ ਭਾਈ ਹਾਂ ਤੁਮ ਐਸਾ ਕਰੋ ਵੈਸਾ ਕਰੋ? ਮੋਦੀ ਜੀ ਕਾ ਤਾਂ ਧਿਆਨ ਪੂਰਾ ਇਲੈਕਸ਼ਨ ਮੇ ਹੈ, ਉਹ ਤਾਂ ਕਬ ਸੇ ਇਲੈਕਸ਼ਨ ਮੇ ਉਹ ਬਿਜ਼ੀ ਹੈ, ਉਹ ਤਾਂ ਉਨਕੋ ਥੋੜੀ ਪੁੱਛਾ ਹੈ ਕਿ ਨਹੀਂ ਮੈਂ ਰਸ਼ੀਆ ਸੇ ਆਇਲ ਲੂ ਕੇ ਨਹੀਂ ਲੂ। ਮੋਦੀ ਜੀ ਥੋੜੀ ਕਿਸੇ ਕੋ ਪੁੱਛਤੇ ਨਾ ਕਿਸੇ ਕੋ ਸੁਣਤੇ ਨਾ ਕਿਸੇ ਕੋ ਪੁੱਛਤੇ, ਆਪ ਤਾਂ ਸਭੀ ਬੋਲਤੇ ਕਿ ਮੋਦੀ ਜੀ ਤਾਂ ਡਿਕਟੇਟਰ ਹੈ, ਤਾਂ ਮੋਦੀ ਜੀ ਕੋ ਕਹਾਂ ਗਰਜ ਪੜੀ ਹੈ ਕਿ ਭੀ ਅਗਰ ਡੋਨਲਡ ਟਰੰਪ ਕਹੇਂਗੇ ਤੋ ਰਸ਼ੀਆ ਸੇ ਤੇਲ ਖਰੀਦ, ਉਹ ਤਾਂ 4-5 ਸਾਲ ਸੇ ਖਰੀਦ ਰਹੇ ਸਰ ਔਰ ਟੰਕੇ ਕੀ ਚੋਟ ਪਰ ਖਰੀਦੇਂਗੇ। ਮੋਦੀ ਜੀ ਕਭੀ ਕਿਸੀ ਕੇ ਨਹੀਂ ਸੁਣੇਂਗੇ ਸਰ, ਮੈਂ ਆਪਕੋ ਲਿਖ ਕਰ ਦੇਤਾ ਹੂੰ, ਜੋ ਉਨਕਾ ਜੋ ਮਰਜ਼ੀ ਹੋਗਾ ਵਹੀ ਕਰੇਂਗੇ। ਸਰ ਮੈਂ ਗੁਜਰਾਤ ਸੇ ਹੂੰ, ਮੇਰੇ ਮੈਂ ਜਿਸ ਮਣੀਨਗਰ ਸੇ ਮੈਂ ਰਹਿਤਾ ਹੂੰ ਉਸੀ ਸੇ ਵਹਾਂ ਸੇ ਹੈ ਮੋਦੀ ਜੀ।
ਬਹੁਤ ਸ਼ੁਕਰੀਆ ਆਪਕਾ,
ਮੈਨੇ ਵੋਟ ਕੀਆ ਹੈ ਸਰ, ਮੈਨੂੰ ਉਨਕੋ ਵੋਟ ਦਿਆ ਹੈ ਔਰ ਸਰ ਹਮੇ ਇਤਨਾ ਸਪੋਰਟਰ ਹੂੰ ਜਿਤਨਾ ਮੋਦੀ ਜੀ ਕਾ, ਜਿਤਨਾ ਇੰਡੀਆ ਕਾ ਸਪੋਰਟਰ ਹੂੰ ਔਰ ਇੰਡੀਆ ਕਾ ਮੈਂ ਮੋਦੀ ਜੀ ਕਾ ਇਸਲੀਏ ਸਪੋਰਟ ਕਰਦਾ ਹੂੰ, ਮੈਂ ਔਰ ਮੇਰੇ ਜੈਸੇ ਕਈ ਸਾਰੇ ਲੋਕ, ਕਿਉਂਕਿ ਵੋ ਇੰਡੀਆ ਕੇ ਬਾਰੇ ਮੈਂ ਸੋਚਤੇ ਹੈ ਸਰ, ਵੋ ਇੰਡੀਆ ਕੀ ਅੱਛੇ ਕੇ ਬਾਰੇ ਮੈਂ ਸੋਚਤੇ ਹੈ ਔਰ ਪੂਰੇ ਵਰਲਡ ਕੀ ਅੱਛਾਈ ਕੇ ਬਾਰੇ ਮੈਂ ਸੋਚਤੇ ਹੈ।
ਠੀਕ ਸਰ,
ਮੋਦੀ ਜੀ ਔਰ ਬੀਜੇਪੀ ਔਰ ਆਰਐਸਐਸ ਸਰ, ਮੈਂ ਆਪਕੋ ਲਿਖ ਕੇ ਦੇਤਾ ਹੂੰ, ਨਾ ਕੋਈ ਲੜਾਈ ਝਗੜਾ, ਇਹ ਲੜਾਈ ਝਗੜਾ ਜਿਤਨਾ ਵੀ ਦੰਗਾ ਫਸਾ ਦੇ ਨਾ, ਉਹ 70 ਸਾਲ ਸੇ ਕਾਂਗਰਸ ਪਾਰਟੀ ਨੇ ਸ਼ੁਰੂ ਕੀਆ ਹੋਇਆ ਹੈ, ਉਸਕੋ ਥੋੜਾ 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 ਕਰਕੇ ਉਹ ਖਤਮ ਕਰ ਰਹੇ। ਆਪ ਦੇਖੋ ਨਕਸਲਵਾਦ ਵੀ ਖਤਮ ਕਰ ਦਿਆ, ਉਨ੍ਹਾਂ ਚੈਲੇਂਜ ਦੀ 31 ਮਾਰਚ ਕੋ ਅਮਿਤ ਸ਼ਾਹ ਨੇ ਬੋਲਾ ਥਾ ਕਿ ਨਕਸਲਵਾਦ ਕੋ ਹਮ ਖਤਮ ਕਰ ਦੇਂਗੇ, ਵੋ ਵੀ ਖਤਮ ਕਰ ਦਿਆ ਸਰ, ਉਹ ਗਾਂਵ ਮੇ ਲੋਕੋ ਕੋ ਮਾਰਤੇ ਥੇ ਪੁਲਿਸ ਵਾਲੋ ਕੋ ਔਰ ਸਬਕੋ, ਠੀਕ ਹੈ ਨਾ। सर बात बहुत लंबी हो जाएगी, मैं
बहुत शुक्रिया, लेट मी टेक
सारे लोगों का टाइम है, आप थैंक यू,
आपकी आपकी शमूलियत का बहुत शुक्रिया, बहुत शुक्रिया
आपका
जनाब जी तुसान साहब, आप बताइए अब
देखो भावनावा ने अक्सर जो नरेंद्र मोदी उन्होंने समर्थक ने उन्होंने यही गल कहनी जी कही है, क्योंकि रियलिटीज जो रियलिटीज नहीं, कोई भी जरा जे मैं पोलिटिकल पार्टी किसी चाहगा, जे मैं आम आदमी पार्टी मैं किसी भी पार्टी मैं लाजमी ओरी गल करा, तुम हमने गल की बलतेज पन्नू बारे, बलतेज पन्नू इंडीपेंडेंट जर्नलिस्ट थे पर हुण इंडिपेंडेंट नहीं है, वह सरकार च इस करके सरकार की ही गल करनगे, ये पटेल साहब कह रहे ने वो ठीक कह रहे ने अपने अपने लैवल से ठीक कह रहे ने, मैं उन्हां दी गल नूं कट नहीं रहा, पर मैं रियलिटी दसनी चाहना क्योंकि मैं तो कॉमन मैन है ना, मैं किसी पार्टी का बुलारा नहीं है,
सही,
मैं साधारण बंदा है,
यू आर एन ऑनेस्ट जर्नलिस्ट कि तुसी प्रोज एंड कॉन्स दसदे हो,
पर रियलिटी ये रियलिटी ये है जी अपना जी, रियलिटी ये है थानू भी पता दुनिया नू पता है जिड़ी मैं गल कह रहा सी बिल्कुल करेक्ट है, अमेरिका साडे ते टैरिफ लाउंदा, अमेरिका कहंदा तुहाडे ते 50% टैरिफ है, यानी जे साडा समान जाना तो 50% टैरिफ लगेगा, जे उन्हां नू आउणा तां फ्री है एक किस्म दा, असीं क्यों नहीं 50% टैरिफ ला सकते, अमेरिका कह रहा है कि तुसीं रूस तो तेल नहीं खरीदना, असीं नहीं खरीद रहे, फिर जदों ईरान नाल जंग लगदी है ते अमेरिका मजबूरी च कहंदा वी 30 दिन वास्ते तुसीं खरीद लो, ये रियलिटी है, इत्थों कोई मुकर नहीं सकदा, वेनेजुएला तो तेल नहीं खरीदना सी जां खरीदना जां नहीं खरीदना, यह अमेरिका तय करेगा, सो अल्टीमेटली हुकूमत कौन कर रहा, दूजी गल जो जो सिचुएशन जिहड़ियां इत्थे हैगियां, जितना होर गल है जित दा कोई किद्दां आ, की SIR जिहड़ा इशू नहीं है, 70 लाख वोटां नहीं कट्टियां गईयां पश्चिम बंगाल दे विच, की बिहार नूं जितने वास्ते इलेक्शन तो इमीजिएट पहला चोण ज़ाबता लागू होने तो पहला 10,000 रुपए आम जिहड़ी औरत है लेडीज उहदे खाते च नहीं पाए गए, कि तुसीं वोटां खरीद नहीं रहे, ਤੁਸੀਂ ਜਿਹੜੀਆਂ ਇਲੈਕਸ਼ਨ ਜਿਹੜੀਆਂ ਹੈ ਉਹਨਾਂ ਨੂੰ ਟ੍ਰਾਂਸਪਰੈਂਟ ਰਹਿਣ ਹੀ ਨਹੀਂ ਦਿੱਤਾ, ਸੋ ਅਲਟੀਮੇਟਲੀ ਸਾਮ ਦਾਮ ਦੰਡ ਭੇਦ ਵਰਤ ਕੇ ਇਲੈਕਸ਼ਨ ਜਿੱਤੀਆਂ ਜਾ ਰਹੀਆਂ ਇਸ ਵੇਲੇ ਹਿੰਦੁਸਤਾਨ ਦੇ ਵਿੱਚ, ਡੈਮੋਕਰੇਸੀ ਦੀ ਜਿਹੜੀ ਉਹ ਗੱਲ ਕਰੇ, ਡੈਮੋਕਰੇਸੀ ਤਾਂ ਕਿਡਨੈਪ ਹੋ ਚੁੱਕੀ ਹੈ ਹਿੰਦੁਸਤਾਨ ਦੇ, ਇਹ ਰਿਐਲਿਟੀ ਹੈ।
ਐਨੀਬਡੀ ਇਜ਼ ਮੋਰ ਦੈਨ ਵੈਲਕਮ, ਦੇਰ ਇਜ਼ ਵਨ ਕੁਐਸਚਨ।
ਦੁਸਾਨ ਜੀ, ਆਮਿਰ ਬਾਤ ਕਰ ਰਹਾ ਹਾਂ, ਕੈਸੇ ਹੋ ਆਪ, ਸਤਿ ਸ੍ਰੀ ਅਕਾਲ ਭਾਈ। ਭਾਜੀ, ਅਭੀ ਤੁਸੀਂ ਖੁਦ ਹੀ ਦੱਸਿਆ ਹੈ ਜਮਹੂਰੀਅਤ ਤੇ ਕਿ ਭਾਰਤ ਜੋ ਹੈ ਵੱਡੀ ਜਮਹੂਰੀਅਤ ਹੈ, ਤੁਸੀਂ ਕਹਤਾ ਹੈ ਕਿ ਅਭੀ ਸੌਫਟ ਹਿੰਦੂ ਤੇ कांग्रेस सपोर्ट करता है, जो बीजेपी की बी पार्टी है वो आम आदमी पार्टी है, और टीएमसी को देखो तुसी इस इलेक्शन से उड़ा दे रखती है, तो जब जमहूर है, जमहूर का मतलब है कि इंसान जो वहां रह रहा है, आम आदमी आम भारतीय जो रह रहा है, वो तो मोदी जी को सपोर्ट कर रहा है, वो तो वोट मोदी जी को डाल रहा है, तो उसे किधर तुसी कैलकुलेट करोगे कि भारत जो है वो अब हिन्दुत्व तो सपोर्ट करेगा तो भारत के जो आम आदमी एक आम भारतीय है वो सेकुलर की तरफ जाएगा, और एक सिंगल पार्टी इस वक्त तुसी दसो कि वो केड़ी है जो सेकुलर हिंदुस्तान दो सपोर्ट कर रही है, उसके प्लेटफॉर्म से इलेक्शन लड़ रही है।
देखो थोड़िया पॉलिसीज जो दस दिया किस पासे वल जाना है, जे राहुल गांधी भी उसी तरह अपना पा के कह लो भी जनेऊ पा के मंदिरा उसी तरीके ਜਾਣਾ ਆ, ਸਿਆਸਤਦਾਨ ਦਾ ਕੰਮ ਮੰਦਰਾਂ ਜਾਂ ਕਲੋ ਵੀ ਧਾਰਮਿਕ ਸਥਾਨਾਂ ਚ ਜਾ ਕੇ ਜ਼ਿਆਰਤ ਕਰਨਾ ਨਹੀਂ ਹੁੰਦਾ, ਸਿਆਸਤਦਾਨ ਦਾ ਕੰਮ ਲੋਕਾਂ ਦੇ ਵਿਚ ਹੈ, ਲੋਕਾਂ ਦੀਆਂ ਪ੍ਰੋਬਲਮਸ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਡੀਲ ਕਿੱਦਾਂ ਕਰਨਾ ਉਹਦੇ ਚ ਜਾਣਾ, ਜਦੋਂ ਤੁਸੀਂ ਧਰਮ ਨੂੰ ਸਿਆਸਤ ਦਾ ਹੱਥ ਟੋਕਾ ਬਣਾਉਂਦੇ ਹੋ ਤਾਂ ਲਾਜ਼ਮੀ ਤੌਰ ਤੇ ਗੱਲ ਉੱਠੇਗੀ ਵੀ ਭਾਈ ਤੁਹਾਡੇ ਤੇ ਉਹਨਾਂ ਚ ਫਰਕ ਕੀ ਹੈ, ਸੋ ਅੱਜ ਦੀ ਤਰੀਕ ਦੇ ਵਿਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਉਹ ਠੀਕ ਹੈ, ਕਿਉਂਕਿ ਜਿਹੜੇ ਲੋਕ ਕਿਸੇ ਇੱਕ ਧਿਰ ਤੋਂ ਦੁਖੀ ਹੁੰਦੇ ਆ ਉਹ ਫਿਰ ਕਹਿੰਦੇ ਆ ਵੀ ਆਪਾਂ ਜੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਫਿਰ ਐਂ ਕਰਦੇ ਆ ਕਾਂਗਰਸ ਦੀ ਲੀਡਰਸ਼ਿਪ ਜੀ, ਕਿਉਂਕਿ ਆਲਰੇਡੀ ਆ ਲੈਵਲ ਤੇ ਸਿਰਫ ਕਾਂਗਰਸ ਹੀ ਹੈ ਜਿਹੜੀ ਹਰ ਥਾਂ ਦੇ ਉੱਤੇ ਮੌਜੂਦ ਹੈ, ਥੋੜੀ ਜਾਂ ਬਹੁਤ ਕਹਿ ਲਓ, ਮਤਲਬ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਨੈਸ਼ਨਲ ਪਾਰਟੀ ਦਾ ਰੁਤਬਾ ਜੇ ਕਿਸੇ ਕੋਲ ਭਾਰਤ ਦੇ ਵਿੱਚ ਹੈਗਾ ਤਾਂ ਉਹ ਕਾਂਗਰਸ ਪਾਰਟੀ ਹੈ, ਤੇ ਲਾਜ਼ਮੀ ਤੌਰ ਤੇ ਜਿਹੜੀਆਂ ਬਾਕੀ ਛੋਟੀਆਂ ਧਿਰਾਂ ਹੁੰਦੀਆਂ ਉਹ ਫਿਰ ਕੋਈ ਨਾ ਕੋਈ ਗੱਠਜੋੜ ਬਣਾਉਂਦੀਆਂ, ਜਿੱਦਾਂ ਪਿੱਛੇ ਇੱਕ ਗੱਲ ਹੁਣੇ ਆਈ ਸੀ ਇੱਕ ਲਿਸਟਰ ਨੇ ਇਹ ਗੱਲ ਕਹੀ ਸੀ ਵੀ ਕੋਲੀਸ਼ਨ ਗਵਰਨਮੈਂਟ ਦਾ ਜਾਂ ਕਿਤੇ ਨਾ ਕਿਤੇ ਇਸ ਵੇਲੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈ ਸਕਦੀ ਹੈ, ਉਹ ਵੀ ਸਮਾਂ ਭਾਰਤ ਹੰਢਾ ਚੁੱਕਾ, ਜਦੋਂ ਹਰਕਿਸ਼ਨ ਸਿੰਘ ਸੁਰਜੀਤ ਜਿੰਦੇ ਸੀ ਉਹਨਾਂ ਨੇ ਬਕਾਇਦਾ ਗੱਠਜੋੜ ਦੀਆਂ ਸਰਕਾਰਾਂ ਬਣਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਸੀ, NDA ਵੀ ਤਾਂ ਹੀ ਬਣਿਆ ਉਦੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ, ਪਹਿਲਾਂ UDA ਸੀ ਮਤਲਬ ਜਿਹੜਾ ਕਾਂਗਰਸ ਦੀ ਅਗਵਾਈ ਦੇ ਵਿੱਚ ਬਕਾਇਦਾ ਇੱਕ ਨੈਸ਼ਨਲ ਗੱਠਜੋੜ ਬਣਿਆ ਤੇ ਉਹਦੇ ਚ ਦੇਵਗੌੜਾ ਪ੍ਰਧਾਨ ਮੰਤਰੀ ਬਣਦੇ ਆ, ਉਹ ਚ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣਦੇ ਆ, ਉਹ ਚ ਬੀਪੀ ਸਿੰਘ ਪ੍ਰਧਾਨ ਮੰਤਰੀ ਬਣਦੇ ਆ, ਸੋ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਵੀ ਜਿਹੜੇ ਗਠਜੋੜ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ ਆ, ਨਰਸਿਮਹਾ ਰਾਓ ਵੀ, ਸੋ ਅਲਟੀਮੇਟਲੀ ਉਹ ਦੌਰ ਵੀ ਭਾਰਤ ਨੇ ਦੇਖਿਆ। ਅੱਜ ਦੀ ਤਰੀਕ ਦੇ ਵਿਚ ਜਿਹੜੀਆਂ ਛੋਟੀਆਂ ਧਿਰਾਂ ਉਹ ਸੋਚਦੀਆਂ ਵੀ ਭਾਰਤੀ ਜਨਤਾ ਪਾਰਟੀ ਦੀ ਅਗਰੈਸਿਵ ਪੋਲਿਟਿਕਸ ਜਿਹੜੀ ਹੈ ਉਹਦੇ ਮੁਕਾਬਲੇ ਕਾਂਗਰਸ ਦੀ ਲੀਡਰਸ਼ਿਪ ਦੇ ਵਿਚ ਇੰਡੀਆ ਗਠਜੋੜ ਬਣਾਇਆ ਵੀ ਹੈ, ਪਰ ਉੱਥੇ ਉਹਨਾਂ ਦੇ ਇਸ਼ੂਜ਼ ਜਿਹੜੇ ਹੈ ਆਪਣੇ ਆ ਜਾਂਦੇ ਆ, ਇੱਕ ਈਗੋ ਇਸ਼ੂ ਹੈ, ਦੂਜਾ ਖੇਤਰੀ ਪਾਰਟੀਆਂ ਦੇ ਆਪਣੇ ਇਸ਼ੂਜ਼ ਹੈ। ਸੋ ਹਾਲ ਫਿਲਹਾਲ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਵਾਸਤੇ ਕੋਈ ਸਾਂਝਾ ਗਠਜੋੜ ਜਿਹੜਾ ਸੱਚਮੁੱਚ ਲੋਕਾਂ ਦੀਆਂ ਜਿਹੜੀਆਂ ਕਹਿ ਲਓ ਵੀ ਭਾਵਨਾਵਾਂ ਦੇ ਮੁਤਾਬਕ ਵਰਕ ਕਰੇ, ਪਲੇਟਫਾਰਮ ਬਣਾਵੇ, ਉਹ ਹਾਲ ਫਿਲਹਾਲ ਇੱਥੇ ਹਿੰਦੁਸਤਾਨ ਚ ਮਨਫੀ ਹੈ। ਇਨ ਫਿਊਚਰ ਹਾਲਾਤ ਜ਼ਰੂਰ ਆਉਣ ਵਾਲੇ ਸਮੇਂ ਦੇ ਵਿਚ ਲੋੜ ਦੇ ਵਿਚੋਂ ਕਹਿੰਦਾ ਵੀ ਲੋੜ ਕਾਢ ਦੀ ਮਾਂ ਆ, ਲੋੜ ਦੇ ਵਿਚੋਂ ਜਿਹੜਾ ਕੋਈ ਨਵਾਂ ਪਲੇਟਫਾਰਮ ਜੇ ਸਾਹਮਣੇ ਆ ਜਾਏ ਤਾਂ ਕਿਹਾ ਨਹੀਂ ਜਾ ਸਕਦਾ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਗਰ ਮੈਂ ਜ਼ਿਕਰ ਕਰਾਂ, ਉਨ੍ਹਾਂ ਨੇ ਬੜੇ ਅੱਛੇ ਤਰੀਕੇ ਨਾਲ ਰੂਲ ਕੀਤਾ ਆਪਣੇ ਦੌਰ ਦੇ ਵਿਚ, ਸਹੀ ਕੀਤਾ ਗਲਤ ਕੀਤਾ, ਮਗਰ ਹੀ ਹੈਡ ਫੁੱਲ ਕੰਟਰੋਲ। ਬੇਗਮ ਸਾਹਿਬਾ ਉਨ੍ਹਾਂ ਦੇ ਆਉਂਦੇ ਨੇ ਹੁਣ। ਸੁਖਵੀਰ ਬਾਦਲ ਜੀ, ਡੂ ਯੂ ਥਿੰਕ ਕਿ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋਏ ਉਹ ਪੰਜਾਬ ਦੇ ਲੋਕਾਂ ਨੂੰ, ਜਿਹੜੀ ਉਨ੍ਹਾਂ ਦੀ ਜ਼ੁਬਾਨ ਵੀ ਬੋਲਦੇ ਨੇ, ਮੁਕੰਮਲ ਤੌਰ ਤੇ ਕਲਚਰ ਵੀ ਸ਼ੇਅਰ ਕਰਦੇ ਨੇ, ਕੋਈ ਓਨੈਸਟ ਐਕਸ਼ਨ ਲੈਂਦਿਆਂ ਹੋਇਆਂ ਕੋਈ ਬਿਹਤਰ ਕੰਮ ਕਰ ਸਕਣਗੇ? ਔਰ ਵਟ ਯੂ ਥਿੰਕ, ਅਗਰ ਇਹ ਜਿੱਤ ਦਾ ਸਿਲਸਿਲਾ ਬੀਜੇਪੀ ਦਾ ਇਸੇ ਤਰ੍ਹਾਂ ਰਿਹਾ ਤੇ ਜਿਹੜੇ ਇਲੈਕਸ਼ਨ 2027 ਦੇ ਵਿਚ, ਇਹਦਾ ਮਤਲਬ ਹੈ ਦੇ ਵਿਲ ਕਮ ਬੈਕ ਵਿਦ ਮੈਜੋਰਿਟੀ?
ਨਹੀਂ ਦੇਖੋ, ਜਿਹੜੇ ਤਾਂ ਜਨਰਲ ਇਲੈਕਸ਼ਨ 2028 ਦੇ ਵਿਚ ਹੋਣੇ ਆ, ਜਿਹੜੀ ਪੰਜਾਬ ਦੇ ਇਲੈਕਸ਼ਨ ਹੈ ਅਸੈਂਬਲੀ ਦੇ 2027 ਚ ਹੋਣੇ ਆ। ਸੋ 2027 ਦੇ ਵਿਚ ਜਿੱਦਾਂ ਅੱਜ ਹੀ ਗੱਲ ਹੋਣੀ ਸ਼ੁਰੂ ਹੋ ਗਈ ਆ, ਬਹੁਤ ਸਾਰੇ ਪੋਲੀਟੀਕਲ ਐਕਸਪਰਟ ਇਹ ਗੱਲ ਕਹਿ ਰਹੇ ਆ ਵੀ ਬੰਗਾਲ ਦੇ ਵਿਚ, ਪਹਿਲਾਂ ਤਾਂ ਜਦੋਂ ਬੰਗਾਲ ਦੇ ਵਿਚ ਜਿੱਤ ਦੀ ਖ਼ਬਰ ਆਈ ਤੇ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਤੇ ਬਕਾਇਦਾ ਇਹ ਕਹਿ ਦਿੱਤਾ ਗਿਆ ਕਿ ਬੰਗਾਲ ਜਿੱਤ ਲਿਆ ਹੁਣ ਪੰਜਾਬ ਦੀ ਵਾਰੀ ਹੈ, ਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੇਲੇ ਕਾਂਗਰਸ ਪਾਰਟੀ ਦੇ 3 ਵਾਰ MP ਰਹੇ, ਬੇਅੰਤ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ, ਉਹਦਾ ਪੋਤਾ ਜਿਹੜਾ ਅੱਜ ਕੱਲ ਭਾਰਤੀ ਜਨਤਾ ਪਾਰਟੀ ਦਾ ਸਟੇਟ ਮਿਨਿਸਟਰ ਹੈ ਰਵਨੀਤ ਸਿੰਘ ਬਿੱਟੂ, ਜਿਹੜਾ ਹਾਰ ਗਿਆ ਸੀ ਲੋਕ ਸਭਾ ਦੀ ਸੀਟ ਇੱਥੋਂ ਲੁਧਿਆਣੇ ਤੋਂ, ਉਹਨੂੰ ਹਾਰੇ ਹੋਏ ਨੂੰ ਸਟੇਟ ਮਿਨਿਸਟਰ ਬਣਾਇਆ, ਉਹਨੇ ਵੀ ਦਾਅਵਾ ਕਰਤਾ ਵੀ ਹੁਣ ਪੰਜਾਬ ਜਿਹੜਾ ਆ ਅਸੀਂ ਇੱਥੇ ਆਮ ਆਦਮੀ ਪਾਰਟੀ ਦਾ ਤਖ਼ਤਾ ਪਲਟ ਦਿਆਂਗੇ। ਦੂਜਾ ਪੋਲੀਟੀਕਲ ਐਕਸਪਰਟ ਕਹਿਣ ਲੱਗ ਪਿਆ ਵੀ ਬੀਜੇਪੀ ਬਹੁਤ ਤਿਆਰੀ ਕਰ ਰਹੀ ਹੈ। ਗੱਲ ਠੀਕ ਹੈ, ਬੀਜੇਪੀ ਪੰਜਾਬ ਲਈ ਹੁਣ ਤਿਆਰੀ ਕਰੇਗੀ, ਪਰ ਜਿੰਨੇ ਵੀ ਇੱਥੇ ਧਾਰਮਿਕ ਡੇਰੇ ਆ ਉਹ ਸਾਰੇ ਬੀਜੇਪੀ ਨੇ ਆਪਣੇ ਹੱਥਾਂ ਹੇਠ ਕੀਤੇ ਹੋਏ ਆ। ਪਰ ਮੇਰੀ ਆਪਣੀ ਸਮਝਦਾਰੀ ਇਹ ਹੈ ਵੀ ਪੰਜਾਬ ਦਾ ਆਮ ਬੰਦਾ ਜਿਹੜਾ ਆ, ਖਾਸ ਤੌਰ ਤੇ ਪਿੰਡਾਂ ਦੇ ਵਿਚ, ਭਾਵੇਂ ਬਹੁਤ ਸਾਰੇ ਡੇਰੇਦਾਰ, ਬਹੁਤ ਸਾਰੇ ਪੋਲੀਟੀਕਲ ਲੀਡਰ ਜਿਹੜੇ ਆ ਉਹ ਬੀਜੇਪੀ ਚ ਲਾਲਚ ਨਾਲ ਜਾਂ ਧਮਕਾ ਕੇ ਡਰਾ ਕੇ ਸ਼ਾਮਲ ਕੀਤੇ ਜਾ ਰਹੇ ਨੇ, ਪਰ ਉਹਦੇ ਬਾਵਜੂਦ ਪੰਜਾਬ ਸਾਡੇ ਅੱਜ ਦੀਆਂ ਪ੍ਰਸਥਿਤੀਆਂ ਨਹੀਂ ਵੀ ਪੰਜਾਬ ਦਾ ਆਮ ਪੇਂਡੂ ਬੰਦਾ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰੇਗਾ। ਪਰ ਹਾਲੇ 10 ਮਹੀਨੇ ਪਏ ਆ ਤੇ ਉਹ ਸਾਮ ਦਾਮ ਡੰਡ ਉਹ ਸਾਰੀ ਜਿਹੜੀ ਨੀਤੀ ਅਪਣਾਈ ਜਾਣੀ ਹੈ, ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਨਾਲ ਲਾਏ ਜਾਣੇ ਆ। ਇਵਨ ਖ਼ਬਰਾਂ ਤੇ ਇਹ ਵੀ ਚੱਲ ਰਹੀਆਂ ਕਿ ਅਡਾਨੀ ਦਾ ਸ਼ੇਅਰ ਜਿਹੜਾ ਆ ਉਹ ਇਨ੍ਹਾਂ ਦਿਨਾਂ ਵਿਚ ਚੜੇਗਾ, 10,000 ਕਰੋੜ ਰੁਪਏ ਅਡਾਨੀ ਦੇ ਸ਼ੇਅਰ ਤੋਂ ਜਿਹੜਾ ਕਮਾਈ ਹੋਏਗੀ ਉਹ ਬਕਾਇਦਾ ਖਰੀਦੋ ਫਰੋਖਤ ਦੇ ਵਿਚ, ਪੰਜਾਬ ਦੇ ਵਿਚ ਜਿਹੜੀ ਖਰੀਦੋ ਫਰੋਖਤ ਦੀ ਰਾਜਨੀਤੀ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਦਾ ਕਿਸਮ ਦਾ ਟਰੰਪ ਕਾਰਡ ਹੈ, ਉਹ ਪੰਜਾਬ ਚ ਵੀ ਕੀਤੀ ਜਾਏਗੀ। ਭਾਵੇਂ ਅੱਜ ਆਮ ਆਦਮੀ ਪਾਰਟੀ ਸਰਕਾਰ ਨਾ ਤੋੜੀ ਜਾਏ, MLA ਨਾ ਤੋੜੇ ਜਾਣ, ਪਰ ਚੋਣਾਂ ਦੇ ਨੇੜੇ ਜਾ ਕੇ ਜਿਹੜਾ ਆ ਬਹੁਤ ਸਾਰੇ ਕਾਂਗਰਸ ਦੇ, ਬਹੁਤ ਸਾਰੇ ਅਕਾਲੀ ਦਲ ਦੇ, ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਹੈ ਉਹ ਇੱਕ ਲਾਈਨ ਲੱਗ ਸਕਦੀ ਹੈ ਬੀਜੇਪੀ ਸ਼ਾਮਲ ਹੋਣ ਦੀ, ਤੇ ਉਸ ਤੋਂ ਬਾਅਦ ਨਤੀਜੇ ਕਿੱਦਾਂ ਦੇ ਹੋਣਗੇ ਇਹਦੀ ਤਵੱਕੋ ਕੀਤੀ ਜਾ ਸਕਦੀ ਹੈ। ਪਰ ਹਾਲੇ 10 ਮਹੀਨੇ ਪਏ ਆ, ਬਹੁਤ ਕਾਹਲੀ ਹੋਏਗੀ ਜੇ ਅੱਜ ਅਸੀਂ ਕੋਈ ਗੱਲ ਦੱਸੀ।
ਸਰ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ, ਆਈ ਰੀਅਲੀ ਇੰਜੋਇਡ। ਮੈਨੂੰ ਬਹੁਤ ਅਫਸੋਸ ਹੈ ਕਿ ਸ਼ੁਰੂ ਮੇਂ ਜਬ ਕਾਲ ਜ਼ਿਆਦਾ ਆਈ ਮੇਰੇ ਸਾਹਮਣੇ ਫੋਨ ਨਹੀਂ ਥਾ, ਆਈ ਕੁਡਨਟ ਟੇਕ, ਮਗਰ ਮੈਨੂੰ ਲੁੱਬੇ ਲੁਭਾਵ ਇਹੀ ਪਤਾ ਲੱਗਿਆ ਕਿ ਕਹਾਣੀ ਭਾਵੇਂ ਚੜ੍ਹਦੇ ਪੰਜਾਬ ਦੀ ਹੋਏ ਭਾਵੇਂ ਲਹਿੰਦੀ ਪੰਜਾਬ ਦੀ ਹੋਏ, ਕਹਾਣੀ ਇੱਕੋ ਜਿਹੀ ਮੈਨੂੰ ਨਜ਼ਰ ਆਈ। ਔਰ ਬਾਕੀ ਜਿੱਥੋਂ ਤੱਕ ਰਿਹਾ ਦੁਨੀਆਂ ਦੇ ਵਿਚ ਮੋਰਲ ਵੈਲਿਊਜ਼ ਬਿਲਕੁਲ ਖਤਮ ਹੋ ਗਈਆਂ, ਤੁਸੀਂ ਅਮੈਰੀਕਾ ਦੇ ਇਲੈਕਸ਼ਨ ਦੀ ਗੱਲ ਕਰ ਲਓ, ਤੁਸੀਂ ਮਿਡਲ ਈਸਟ ਦੀ ਵਾਰ ਦੀ ਗੱਲ ਕਰ ਲਓ, ਦਿਸ ਇਜ਼ ਅ ਵਰਲਡ, ਦਿਸ ਇਜ਼ ਅ ਟਾਈਮ ਆਫ ਦ ਕਿੰਗਸ ਐਂਡ ਇਟਸ ਟਾਈਮ ਆਫ ਓਲੀਗਾਰਕਸ, ਉਨ ਲੋਕੋ ਕੇ ਜੋ ਕਿ ਬਿਲੀਅਨਰਸ ਹੈ। ਆਈ ਐਮ ਨਾਟ ਸ਼ੋਰ ਅਬਾਊਟ ਨਰਿੰਦਰ ਮੋਦੀ ਸਾਹਿਬ, ਸੁਣਿਆ ਉਹ ਤੋਂ ਗਰੀਬ ਆਦਮੀ ਹੈ, ਮਗਰ ਇਸ ਵਕਤ ਬਸ ਉਨ੍ਹੀਂ ਕਾ ਦੌਰ ਹੈ ਜਿਨਕੇ ਪਾਸ ਪੈਸਾ ਬਹੁਤ ਸਾਰਾ। ਬਹੁਤ ਸ਼ੁਕਰੀਆ ਸਰ, ਇਟਸ ਵੈਰੀ ਨਾਈਸ ਟਾਕਿੰਗ ਟੂ ਯੂ ਐਂਡ ਆਈ ਵਿਲ ਟਰਾਈ। ਸੋਢੀ ਜੀ ਕਾ ਬਹੁਤ ਸ਼ੁਕਰੀਆ, ਔਰ ਮੈਂ ਬਾਕੀ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸੁਸ਼ੀਲ ਦੁਸਾਂਝ ਜੀ ਐਵਰੀ ਡੇ ਸੁਬੋ 10 ਸੇ 11 ਵਜੇ ਸੋਢੀ ਨਾਗਰਾ ਜੀ ਕੇ ਪ੍ਰੋਗਰਾਮ ਮੇਂ ਵੀ ਸ਼ਾਮਿਲ ਹੋਤੇ ਹੈ, ਐਂਡ ਆਨੈਸਟ ਟੂ ਗੋਡ ਯੂ ਵਿਲ ਲਵ ਦ ਵੇ ਹੀ ਟਾਕ ਔਰ ਦ ਵੇ ਹੀ ਐਨਾਲਾਈਜ਼ਿਸ, ਵੈਰੀ ਨਿਊਟਰਲ, ਕਿਸੀ ਕਾ ਪੱਖ ਨਹੀਂ ਹੈ, ਹੀ ਜਸਟ ਟਾਕ ਅਬਾਊਟ ਦ ਫੈਕਟਸ। ਸਰ ਆਪਕਾ ਬਹੁਤ ਸ਼ੁਕਰੀਆ। फॉर योर टाइम.
जी जी शुक्रिया जी, मेहरबानी,
बहुत शुक्रिया. सुशील दुसान जी से बात कराई. मैं एक दफा फिर से बताती चलूं आपको, लेम्फाई LEMFI ऐप है. ऐप के जरिए आप डायरेक्ट बैंक में मनी भेज सकते हैं. LEMFI, इट्स वेरी इजी एंड सिंपल टू यूज. एंड ऑफ कोर्स इफ यू सेंड मिनिमम $100 तो यू गेट $20 बैक. अगर आप रेफरल भी देते हैं तो इन साइन करने वाले और करवाने वाले दोनों के लिए $20 ईच होंगे. LEMFI
प्रोमो कोड यूज करना,
LEMFI प्रोमो कोड E10 इस्तेमाल करना है. क्विक ट्रक ल्यूब का जिक्र करना चाहती हूँ. क्विक ट्रक ल्यूब जितने हमारे ट्रकर्स हैं, सो दैट दे कैन स्पेंड बेटर क्वालिटी टाइम एट होम. तमाम हाईवेज के एग्जिट्स के ऊपर क्विक ट्रक ल्यूब ने अपने सेंटर्स बनाए हैं. और मजे की बात है कि अब पेट्रो कैनेडा ने अपने दो खास ऑयल जिसमें 40 और $20 का डिस्काउंट भी, नाउ दे आर सर्विंग पेट्रो कैनेडा, दे आर सर्विंग पेट्रो कैनेडा ऑयल्स. दे हैव वैरायटी ऑफ ऑयल्स एंड फिल्टर्स इन देयर ग्रीसिंग के लिए, फिल्टर्स के लिए QTL. और पेट्रो कैनेडा का जो ऑयल फिल्टर्स हैं, दैट इज ड्यूरॉन फुल सर्विस $40 5W30 पे, और ड्यूरॉन फुल सर्विस सेविंग $20 ऑन 10W30 के ऊपर आप हासिल कर सकते हैं. ये QTL की तमाम ब्रांचेस जो कि एग्जिट्स के ऊपर ही हैं, हाईवे पे आपको कहीं एग्जिट लेके